सब सिखन को हुक्म है गुरु मान्यो ग्रंथ। अगली तुक विच मनना किवें है ਇੱਥੇ ਮੰਨਣ ਦਾ ਹੁਕਮ ਹੈ, ਅੱਗੇ ਮੰਨਣਾ ਕਿਵੇਂ? ਮੰਨਣ ਮੰਨਣ ਵਿੱਚ ਫਰਕ ਹੈ ਨਾ। ਮੰਨਣਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਇਹ ਮੰਨਣ ਦਾ ਤਰੀਕਾ। ਪ੍ਰਗਟ ਕੱਲ ਨੂੰ ਤੁਹਾਡੇ ਚਰਨਾਂ ਵਿੱਚ ਜਨਮ ਕੀ ਹੁੰਦਾ ਤੇ ਪ੍ਰਗਟ ਕੀ ਹੁੰਦਾ, ਜ਼ਮੀਨ ਸਮਾਨ ਦਾ ਫਰਕ ਹੈ ਦੋਹਾਂ ਸ਼ਬਦਾਂ ਵਿੱਚ। ਕਿਵੇਂ ਮੰਨਣਾ? ਜਦੋਂ ਸਿੱਖ ਨਮਸਕਾਰ ਕਰਨ ਆਵੇ, ਉਹਨੂੰ ਸਿੰਘ ਸਾਹਿਬ ਗਿਆਨੀ ਜੀ ਬੈਠੇ ਨਾ ਦੇਖਣ, ਮੰਜੀ ਸਾਹਿਬ ਨਾ ਦੇਖੇ, ਰੁਮਾਲੇ ਨਾ ਦੇਖਣ, ਦਸ ਗੁਰੂ ਸਾਹਿਬ ਸੁਸ਼ੋਭਿਤ ਹੋਏ ਹੋਏ ਦੇਖਣ, ਆਖੋ ਪ੍ਰਗਟ ਗੁਰਾਂ ਕੀ ਦੇ। ਇਹ ਅਵਸਥਾ ਕਦੇ ਬਹੁਤ ਬਾਅਦ ਵਿੱਚ ਆਉਂਦੀ ਹੈ ਸਤਿਗੁਰਾਂ ਦੀ ਕਿਰਪਾ ਨਾਲ। ਹਿੰਦੂ ਮਤ ਵਿੱਚ ਮੂਰਤੀ ਦੇ ਅੱਗੇ ਬੈਠ ਕੇ ਸਿਮਰਨ ਕਰਨਾ, ਉਹਨੂੰ ਭੋਗ ਲਵਾਉਣਾ, ਭਾਵ ਬੜਾ ਉੱਚਾ ਹੈ, ਨੁਕਤਾਚੀਨੀ ਨਹੀਂ ਕਰਨੀ। ਉਹ ਮੂਰਤੀ ਹੀ ਭਗਵਾਨ ਦੱਸਣ ਲੱਗ ਜਾਵੇ, ਮੰਜ਼ਿਲ ਪੂਰੀ ਹੋ ਗਈ। ਉਹਨੂੰ ਭਗਵਾਨ ਕਹਿਣਾ ਮੰਨਣਾ ਨਹੀਂ, ਉਹਦੇ ਵਿੱਚੋਂ ਭਗਵਾਨ ਦਾ ਸਰੂਪ ਪ੍ਰਗਟ ਹੋ ਜਾਵੇ। ਕਈ ਵਾਰ ਕਹਿ ਜਾਂਦੇ ਅਸੀਂ ਸਟੇਜ ਤੇ ਕਿ ਪੱਥਰ ਵਿੱਚੋਂ ਰੱਬ ਨਿਕਲਿਆ, ਧੰਨੇ ਦੀ ਰੋਟੀ ਖਾਧੀ, ਤੁਸੀਂ ਸੁਣਿਆ ਹੋਣਾ, ਪੱਥਰ ਵਿੱਚੋਂ। ਪੱਥਰ ਵਿੱਚ ਰੱਬ ਦਾ ਡਰਾਇੰਗ ਰੂਮ ਤਾਂ ਬੈਡਰੂਮ ਹੈ ਉਹਦਾ, ਓਏ ਪੱਥਰ ਵਿੱਚੋਂ ਤਾਂ ਨਿਕਲੇ ਜੇ ਉਹ ਬਾਹਰ ਨਾ ਹੋਵੇ, ਅਜਿਹੇ ਅਖੋ ਸਤਨਾਮ, ਉਹ ਤਾਂ ਜਲ ਤਲ ਮਈਅਲ ਪੂਰਿਆ ਰਵਿਆ ਵਿੱਚ ਬਣਾ, ਪੱਥਰ ਵਿੱਚੋਂ ਨਿਕਲਿਆ ਕਿ ਨਹੀਂ। ਪੱਥਰ ਹੀ ਭਗਵਾਨ ਦਿਸਣ ਲੱਗ ਪਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ, ਪਰ ਜੇ ਇੱਥੇ ਤੱਕ ਵੀ ਤੁਹਾਡੀ ਸ਼ਰਧਾ ਪੁੱਜਵੇ ਨਾ, ਪੁੱਜਣੀ ਤਾਂ ਬਹੁਤ ਮੁਸ਼ਕਲ ਹੈ, ਕਿ ਦਸ ਗੁਰੂ ਸਾਕਸ਼ਾਤ ਦਰਸ਼ਨ ਦੇਣ ਸਾਨੂੰ। ਸਿੱਖ ਇਤਿਹਾਸ ਵਿੱਚ ਕੁਝ ਸ਼ਖਸੀਅਤਾਂ ਨੇ ਉਚੇਚੇ ਤੌਰ ਤੇ ਉਹਨਾਂ ਦਾ ਵਰਣਨ ਹੈ। ਇੱਕ ਸ਼ਖਸੀਅਤ ਐਸੀ ਹੈ ਜਿਨ੍ਹਾਂ ਨੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ, ਸਮਝਿਓ ਜਰਾ, ਸਤਿਗੁਰੂ ਸਾਹਿਬਾਂ ਦੇ ਦਰਸ਼ਨ ਇੱਕ ਨੇ। ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੇ 6 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ, ਇੱਕ ਮੁਸਲਮਾਨ ਫਕੀਰ ਹੋਏ ਨੇ ਜਿਨ੍ਹਾਂ ਨੇ 5 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ। ਦਰਸ਼ਨ ਤਾਂ ਇੱਕ ਗੁਰੂ ਸਾਹਿਬ ਦੇ ਹੀ ਬੇਅੰਤ ਨੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰੇ, ਸਤਿਗੁਰੂ ਸਾਹਿਬਾਂ ਦੇ ਦਰਸ਼ਨ ਉਹ ਹੋਏ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਮਹਾਰਾਜ, ਗੁਰੂ ਨਾਨਕ ਸਾਹਿਬ ਦੇ ਸਪੁੱਤਰ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਕਰਕੇ ਸਤਿਗੁਰ ਫੇਰ ਸਾਹਮਣੇ ਦਰਸ਼ਨ ਕਰਦੇ ਹੋਏ ਜੋਤੀ ਜੋਤ ਸਮਾਏ ਨੇ ਬਾਬਾ ਸ੍ਰੀ ਚੰਦ ਮਹਾਰਾਜ। 6 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ। ਗੁਰੂ ਨਾਨਕ ਨੂੰ ਮਿਲੇ ਸੀ ਨਾ ਡੰਗਰ ਚਾਰ ਦੇ, ਤੇ ਰੋਹਤਾਸ ਵਿੱਚ 6ਵੇਂ ਪਾਤਸ਼ਾਹ ਨੂੰ ਸਾਹਮਣੇ ਸਜਾ ਕੇ ਗੱਦੀ ਤੇ ਉਹਨਾਂ ਦੇ ਧਿਆਨ ਵਿੱਚ ਆਪਣੇ ਸਵਾਸ ਪੂਰੇ ਕੀਤੇ ਸੀ। ਸ਼ੁਰੂ ਬਹੁਤ ਪਿਛਲੇ ਦਿਨ ਦੇ ਹੀ ਅੱਛਾ, ਮੈਂ ਉਈ ਡਰ ਗਿਆ ਸੀ, ਮੈਂ ਕਿਤੇ ਛੁੱਟੀ ਨਾ ਖਾ, ਲਫਾਫਾ ਵੀ ਆ ਗਿਆ ਸਰੂਪਾ ਵੀ, ਮੈਂ ਕਿਤੇ ਛੁੱਟੀ ਨਾ ਹੋ ਗਈ ਹੋਵੇ। ਪਿਆਰ ਨਾਲ ਧੰਨਵਾਦ ਹੈ ਪਰਿਵਾਰ ਦਾ, ਬਖਸ਼ਿਸ਼ ਹੈ ਤਾਂ ਬਹੁਤ ਵੱਡੀ, ਇਹ ਤਾਂ ਬਖਸ਼ਿਸ਼ ਹੈ ਗੁਰੂ ਘਰ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ। ਪ੍ਰੇਮੀਓ, ਛੇ ਗੁਰੂ ਸਾਹਿਬਾਂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਨੇ। ਬੜੀ ਉੱਚੀ ਬਿਰਤੀ ਵਾਲੇ ਸਿੱਖ ਹੋਏ ਨੇ, ਬੜੀ ਕਰਨੀ ਵਾਲੇ ਹੋਏ ਨੇ, ਪਰ ਬ੍ਰਹਮ ਗਿਆਨੀ ਦੀ ਪਦਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੀ। ਪੰਜ ਗੁਰੂ ਸਾਹਿਬਾਂ ਦੇ ਦਰਸ਼ਨ ਹੋਏ ਨੇ, ਸਾਈ ਸੁਥਰੇ ਸ਼ਾਹ ਫਕੀਰ ਜੋ ਛੇਵੇਂ ਪਾਤਸ਼ਾਹ ਨੇ ਕਸ਼ਮੀਰ ਦੇ, ਜਿਹਦਾ ਬਾਰਾਂ ਮੂਲੇ ਤੋਂ ਢੇਰਾਂ ਚੋਂ ਚੁੱਕ ਕੇ ਪਾਲਿਆ ਸੀ। ਛੇਵੇਂ ਪਾਤਸ਼ਾਹ ਦਾ ਇਤਿਹਾਸ ਗੁਰਦੁਆਰਾ ਬਾਰਾਂ ਮੂਲੇ, ਢੇਰਾਂ ਵਿੱਚ ਬੱਚਾ ਰੋਂਦਾ ਸੀ, ਵਿਧੀ ਚੰਦ ਨੂੰ ਕਹਿੰਦੇ ਬੱਚਾ ਕਿਉਂ ਰੋਂਦਾ ਉਰੇ, ਜਾਣੀ ਜਾਣ ਸੀ, ਪਿਛਲਾ ਸੰਯੋਗ ਸੀ, ਕੋਈ ਕੂੜਾ ਪਾਸੇ ਕੀਤਾ, ਬੱਚਾ ਕੱਢਿਆ, ਪਿੰਡ ਇਕੱਠਾ ਹੋ ਗਿਆ। ਸਤਿਗੁਰ ਕਹਿੰਦੇ ਕਿਹਦਾ ਦੱਸ ਦਿੱਤਾ, ਕਿਉਂ ਸੁੱਟਿਆ ਢੇਰਾਂ ਵਿੱਚ? ਉਹ ਪਰਿਵਾਰ ਵਾਲੇ ਕਹਿੰਦੇ ਜਿਹਦੇ ਜੰਮਦੇ ਦੇ ਮੂੰਹ ਵਿੱਚ ਦੋ ਦੰਦ ਸੀ, ਜੰਮਦੇ ਬੱਚੇ ਦੇ, ਅਸੀਂ ਜਨਮ ਪੱਤਰੀ ਬਣਾਉਣ ਨੂੰ ਪੰਡਿਤ ਬੁਲਾਇਆ, ਉਹ ਕਹਿੰਦਾ ਤੁਹਾਡੇ ਘਰ ਖੁਥਰਾ ਜੰਮਿਆ, ਜੋਤਿਸ਼ ਵੀ ਸੀ, ਜਿਸ ਬੱਚੇ ਦੇ ਜੰਮਦੇ ਦੰਦ ਹੋਣ ਉਹਨੂੰ ਖੁਥਰਾ ਕਹਿੰਦੇ ਨੇ। ਉਸ ਪੰਡਿਤ ਜੀ ਨੇ ਕਹਿ ਦਿੱਤਾ ਇਹਨੂੰ ਹੁਣੇ ਹੀ ਬਾਹਰ ਸਿੱਟਿਆ, ਨਹੀਂ ਤੁਹਾਡੀ ਕੁਲ ਦਾ ਨਾਸ ਹੋ ਜਾਊਗਾ। ਐਸੇ ਬੰਧਨ ਪਾਏ ਹੋਏ ਸੀ ਤਾਂ ਸਤਿਗੁਰਾਂ ਨੇ ਕੱਟੇ ਨੇ, ਕਰ ਕਿਰਪਾ ਦੀਓ ਮੋਹੇ ਨਾਮਾ ਬੰਧਨ ਤੇ ਛਟਕਾਏ, ਸੰਗਲ ਪਾਏ ਹੋਏ ਸੀ ਬੰਧਨਾਂ ਦੇ ਦੁਨੀਆਂ ਨੂੰ। ਸਤਿਗੁਰ ਭਾਈ ਸਾਹਿਬ ਭਾਈ ਵਿਧੀ ਚੰਦ ਨੂੰ ਕਹਿੰਦੇ ਕਿਰਾਏ ਦੇ ਇਸ਼ਨਾਨ ਇਹਨਾਂ ਪਾਪੀਆਂ ਨੂੰ ਇਹ ਬੱਚਾ ਨਹੀਂ ਦੇਣਾ, ਇਸ਼ਨਾਨ ਕਰਾਏ। ਵਿਧੀ ਚੰਦ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥ ਨਾਲ ਉਹਦੇ ਮੁਖ ਵਿੱਚ ਜਲ ਪਾਇਆ ਤੇ ਕਹਿ ਦਿੱਤਾ ਤੁਹਾਡਾ ਖੁਥਰਾ ਹੈ ਤੇ ਮੇਰਾ ਸੁਥਰਾ ਹੈ, ਅੱਜ ਕੇ ਆਖੋ ਸਾਹਿਬ ਉਸੀ ਸੁਥਰੇ ਚ। ਦਸਵੇਂ ਪਾਤਸ਼ਾਹ ਨਾਲ ਤਾਂ ਇੰਨਾ ਪਿਆਰ ਸੀ ਨਾ, ਭਰੇ ਦਰਬਾਰ ਵਿੱਚ ਦਸਵੇਂ ਪਾਤਸ਼ਾਹ ਨੂੰ ਮਖੌਲ ਕਰ ਦਿੰਦਾ ਹੁੰਦਾ ਸੀ, ਅੰਤਰਾ ਮਿਟ ਚੁੱਕਿਆ ਸੀ। ਇੱਕ ਦਿਨ ਦਸਵੇਂ ਪਾਤਸ਼ਾਹ ਕਹਿੰਦੇ ਸੁਥਰਿਆ ਅੱਜ ਦੇਗ ਤੂੰ ਵਰਤਾਉਣੀ ਹੈ। ਇਹਨੇ ਸੋਚਿਆ ਵੀ ਦੇਗ ਵਰਤਾਉਣੀ ਤਾਂ ਮਾੜੀ ਗੱਲ ਨਹੀਂ, ਪਰ ਕੰਮ ਨਿਤ ਦਾ ਹੀ ਛਿੜ ਪੈਣਾ, ਸਦਨਾ ਬੜਾ ਸਿਆਣਾ ਸੀ, ਵੀ ਇਹ ਨਿਤ ਦਾ ਕੰਮ ਛਿੜ ਪਿਆ, ਚਲੋ ਬਚਨ ਵੀ ਮੰਨ ਲੈਣੇ ਤੇ ਨਿਤ ਦਾ ਕੰਮ ਵੀ ਨਿਬੇੜ ਦੇਣਾ, ਅੱਗੇ ਕੱਲ ਨੂੰ ਨਾ ਮੈਨੂੰ ਕਹਿਣ। ਉਹ ਦੇਗ ਵਰਤਾਉਂਦਾ ਵਰਤਾਉਂਦਾ ਨਾ ਕਿਸੇ ਨੂੰ ਤਾਂ ਰੀਠੇ ਜਿੰਨੀ ਦੇਵੇ, ਕਿਸੇ ਦਾ ਉਂਗਲਾ ਭਰ ਦੇਵੇ, ਕਿਸੇ ਨੂੰ ਖਰੋਟ ਜਿੰਨੀ, ਕਿਸੇ ਨੂੰ ਲੱਪ ਮਾਰੇ, ਰੌਲਾ ਪੈ ਗਿਆ। ਇਹ ਹੁਣ ਦੀਆਂ ਗੱਲਾਂ ਨਹੀਂ ਹੈ, ਮੇਰੇ ਆਣ ਦਿਓ, ਤੁਹਾਨੂੰ ਇੱਥੇ ਹੀ ਮੰਨਣਾ ਪਊਗਾ ਕਿ ਪਿੰਡ ਵਿੱਚ ਸੰਗਰਾਂਦ ਨੂੰ ਇਹ ਦੇਗ ਬਣਦੀ ਹੁੰਦੀ ਸੀ ਤੇ ਆਪਾਂ ਹੱਥ ਮਲ ਕੇ ਦੁਬਾਰਾ ਲੈਣ ਜਾਂਦੇ ਹੁੰਦੇ ਸੀ, ਫਿਰ ਮਿੱਟੀ ਨਾਲ ਮਲਨੇ, ਭਾਈ ਸਾਹਿਬ ਦੇਗ ਨਾਲ ਲੈਣ, ਤੀਆ ਛਾਂ ਦਾ ਵੀ ਮਿਲ ਜਾਵੇ, ਹੁੰਦਾ ਸੀ ਨਾ। ਹੁਣ ਤੇ ਤੁਹਾਡੇ ਤੇ ਰੱਬ ਦੀ ਕਿਰਪਾ ਹੋ ਗਈ, ਜਾਂ ਦੇਗ ਵਾਲਾ ਤੁਹਾਡੇ ਕਨੀ ਨੂੰ ਆਉਂਦਾ, ਉਹਨੂੰ ਹੱਥ ਬੰਨਦੇ ਨੇ, ਬਚਾ ਲਈ ਮੈਨੂੰ, ਰੱਖ ਲਈ ਬਚਾ ਲਈ, ਕੀ ਹੋ ਗਿਆ ਸਾਨੂੰ ਗੁਰਸਿੱਖ ਪਿਆਰ, ਉਹ ਰੌਲਾ ਪੈ ਗਿਆ ਜਿਹਨੂੰ ਖਰੋਟ ਜੀ ਨਹੀਂ ਮਿਲੇ। ਉਹ ਕਹਿੰਦੇ ਕੀ ਕਰਦਾ ਤੂੰ, ਮੇਰੇ ਕੋਲ ਦੇ ਦਾ ਜਿਹੜਾ ਭਰਤਾ ਮੈਨੂੰ ਰਿੱਠੇ ਜੀ ਨਹੀਂ, ਉਹ ਰੌਲਾ ਪੈ ਗਿਆ। ਸਤਿਗੁਰ ਕਹਿੰਦੇ ਸੁਥਰਿਆ ਦੇਗ ਇੱਕ ਜੀ ਵਰਤਾਈ ਦੀ ਹੈ, ਮਰਜ਼ਾਦਾ ਨਾ ਇੱਕ ਜੀ। ਸਤਿਗੁਰਾਂ ਨੂੰ ਕਹਿੰਦਾ ਪਹਿਲਾਂ ਆਪਣੇ ਕਹਿੰਦੀ ਦੇਖ, ਭਰੇ ਦਰਬਾਰ ਵਿੱਚ, ਸਤਿਗੁਰ ਕਹਿੰਦੇ ਮੈਂ ਕੀ ਦੇਖਾਂ, ਕਹਿੰਦਾ ਤੈਂ ਕਿਹੜਾ ਸਾਰੇ ਇੱਕ ਜੇ ਬਣਾਏ, ਕੋਈ 35 ਕਿਲੋ ਦਾ, ਕੋਈ 1.5 ਕੁਇੰਟਲ ਦਾ, ਮੈਂ ਸਹਿਜ ਦੇਖ ਕੇ ਵਰਤਾਉਣਾ, ਕੇਸਗੜ੍ਹ ਸਾਹਿਬ ਦਾ ਜ਼ਿਕਰ ਹੈ। ਜਾਂ ਤਾਂ ਤੂੰ ਵੀ ਇੱਕ ਜੇ ਬਣਾ ਦੇ ਤੇ ਮੈਂ ਵੀ ਛਾਂਦਾ ਇੱਕ ਜਾ ਦੇਵਾਂਗਾ। ਪੰਜ ਗੁਰੂ ਸਾਹਿਬਾਂ ਦੇ ਦਰਸ਼ਨ, ਇੱਕ ਕੁੰਡੀ ਨੁਕਤਾ ਸੁਣੇ ਹੋਣੇ ਨੇ ਬੋਲਣ ਦੇ ਵਿੱਚ, ਬਹੁਤ ਕਰਮਾਂ ਵਾਲੇ ਬਾਬਾ ਸ੍ਰੀ ਚੰਦ ਮਹਾਰਾਜ ਜਿਨ੍ਹਾਂ ਨੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ, ਬਹੁਤ ਕਰਮਾਂ ਵਾਲੇ ਬਾਬਾ ਬੁੱਢਾ ਸਾਹਿਬ ਜੀ, 6 ਗੁਰੂ ਸਾਹਿਬਾਂ ਦੇ ਦਰਸ਼ਨ ਹੋਏ, ਬੜੇ ਕਰਮਾਂ ਵਾਲਾ ਸੁਥਰੇ ਸ਼ੇਕ ਬੀਬੀ ਭਾਗੋ ਹੋਈ ਹਨ ਵੀ ਚਾਰ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ। ਇੱਕ ਤੁਹਾਡੇ ਇਤਿਹਾਸ ਵਿੱਚ ਬੀਬੀ ਹੈ ਜਿਹਦਾ ਬਦਲ ਸਿੱਖ ਇਤਿਹਾਸ ਵਿੱਚ ਨਹੀਂ ਹੈ। ਇਗਨੋਰ ਕਰ ਦਿੰਦੇ ਅਸੀਂ ਇਹਨਾਂ ਚੀਜ਼ਾਂ ਨੂੰ। ਉਹਦਾ ਨਾਂ ਦੂਜਾ ਨਹੀਂ ਹੈ, ਉਹਨੇ ਦਰਸ਼ਨ ਨਹੀਂ ਕੀਤੇ। ਉਹਦੇ ਗੁਰੂ ਕਰਨਾ ਨੇੜਤਾ ਸੁਣੋ, ਬੀਬੀ ਭਾਨੀ ਜੀ, ਬੀਬੀ ਭਾਨੀ ਜੀ ਦਾ ਪਿਤਾ ਵੀ ਗੁਰੂ, ਬੀਬੀ ਭਾਨੀ ਜੀ ਦਾ ਪਤੀ ਵੀ ਗੁਰੂ, ਬੀਬੀ ਭਾਨੀ ਜੀ ਦਾ ਪੁੱਤਰ ਵੀ ਗੁਰੂ, ਬੀਬੀ ਭਾਨੀ ਜੀ ਦਾ ਪੋਤਰਾ ਵੀ ਗੁਰੂ, ਬੀਬੀ ਭਾਨੀ ਜੀ ਦਾ ਪੜਪੋਤਾ ਵੀ ਗੁਰੂ। ਆਖੋ ਸਭ ਲਵੋ ਕੋਈ ਦੂਜਾ ਨਾਂ ਸਿੱਖ ਇਤਿਹਾਸ ਵਿੱਚੋਂ। ਪਿਤਾ ਤੋਂ ਲੈ ਕੇ ਪੜਪੋਤੇ ਤੱਕ ਜੀ ਦੇ ਗੁਰੂ ਉਹ ਬੀਬੀ ਭਾਨੀ। ਹੁਣ ਮੈਂ ਤੁਹਾਡੇ ਖਾਤਰ ਬਚਨ ਕਰਨ ਲੱਗੇ ਸਤਿਗੁਰੂ ਸਾਹਿਬਾਂ ਦੇ ਛੇ ਦੇ ਪੰਜ ਦੇ ਕਰਮਾਂ ਵਾਲੇ ਸੀ ਨਾ, ਆਪਾਂ ਆਪਣੇ ਕਰਮਾਂ ਨੂੰ ਭੁੱਲ ਗਏ। ਆਪਣੇ ਨਾਲੋਂ ਵੱਡਾ ਕਰਮਾਂ ਵਾਲਾ ਕੋਈ ਵੀ ਨਹੀਂ ਹੈ। ਸਾਨੂੰ ਦਸਾਂ ਦੇ ਇਕੱਠੇ ਹੋ ਰਹੇ, ਕਰੋ ਨਾ ਕਰੋ ਤੁਹਾਡੀ ਮਰਜ਼ੀ ਹੈ। ਦਸ ਗੁਰੂ ਸਾਹਿਬਾਂ ਦੇ ਇਕੱਠੇ ਦਰਸ਼ਨ ਸਿੱਖ ਇਤਿਹਾਸ ਵਿੱਚ ਕਿਸੇ ਨੂੰ ਨਹੀਂ ਹੋਏ, ਇਹ ਆਪਾਂ ਨੂੰ ਹੋ ਰਹੇ ਨੇ। ਪ੍ਰਗਟ ਗੁਰਾਂ ਕੀ ਦੇ, ਸਤਿਗੁਰ ਕਹਿੰਦੇ ਮੰਨੋ ਹਾਜ਼ਰ ਨਾਜ਼ਰ, ਪਰ ਗੱਲ ਜਾਣਨ ਦੀ ਚੱਲੀ ਹੈ ਤੁਹਾਡੇ ਨਾਲ। ਜੇ ਤੁਸੀਂ ਏਦਾਂ ਵੀ ਮੰਨ ਲਓ ਨਾ ਗੁਰੂ ਗ੍ਰੰਥ ਸਾਹਿਬ ਨੂੰ, ਪ੍ਰਗਟ ਨੇ ਹਾਜ਼ਰ ਨਾਜ਼ਰ ਨੇ, ਪੂਜਾ ਵੀ ਕਰੋ, ਰੁਮਾਲੇ ਵੀ ਚੜਾਓ, ਦੇਗਾਂ ਵੀ ਛਕਾਓ, ਗੱਲ ਨਹੀਂ ਬਣਨੀ, ਮੰਜ਼ਿਲ ਨਹੀਂ ਆਉਣੀ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੋ ਪ੍ਰਭ ਕੋ ਮਿਲਿਓ ਚਾਹੇ, ਉਸ ਪੋਥੀ ਵਿੱਚ ਪਾਠ ਮਿਲੇ ਹੋ ਅਰਦਾਸ ਨੇ, ਤੁਹਾਡੀ ਕਿਰਪਾ ਨਾਲ ਉਸ ਪੋਥੀ ਦੇ ਦਰਸ਼ਨ ਕੀਤੇ ਨੇ ਸੱਚਖੰਡ ਸਾਹਿਬ। ਉਸ ਪੋਥੀ ਦਾ ਨਾਮ ਹੈ ਗੋਹਜ ਪੋਥੀ, ਸਿੰਘ ਸਾਹਿਬ ਕੋਲ ਹੁੰਦੀ ਸੀ। ਮਹਾਨ ਉੱਚੀ ਆਤਮਾ ਸਿੰਘ ਸਾਹਿਬ ਮੋਹਨੀ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ, ਜਿਹੜੇ ਤਖ਼ਤ ਸਾਹਿਬ ਦੇ ਅੰਦਰਲੇ ਹੈੱਡ ਗ੍ਰੰਥੀ ਸੀ। ਤੇ ਗੁਰਸਿੱਖ ਪਿਆਰਿਓ, ਜੇ ਤੂੰ ਮਿਲਣਾ ਹੈ ਨਾ, ਫਿਰ ਪ੍ਰਗਟ ਕਰਕੇ ਮੰਨੀ ਜਾਈ, ਮੱਥੇ ਟੇਕੀ ਜਾਈ, ਪੂਜਾ ਕਰੀ ਜਾਈ। ਜੋ ਪ੍ਰਭ ਕੋ ਮਿਲਿਓ ਚਾਹੇ, ਖੋਜ ਸ਼ਬਦ ਮੈਂ, ਮੰਜ਼ਿਲ ਤਾਂ ਆਉਣੀ ਹੈ ਜੇ ਇਹਨੂੰ ਜਾਣ ਲਵੇਗਾ। ਅੱਜ ਕੇ ਆਖੋ ਸਭ ਸੋਹਣੇ ਸਿਆਣੇ ਬੈਠੇ ਹੋ, ਇਹ ਘਾਟ ਸਿੱਖ ਕੌਮ ਕਦੇ ਪੂਰੀ ਨਹੀਂ ਕਰ ਸਕੂਗਾ, ਮੁਸ਼ਕਲ ਇੰਪੋਸੀਬਲ। ਅਸੀਂ ਅਖੰਡ ਪਾਠ ਕਰਾਉਣੇ ਸਿਖਾ ਤੇ, ਲੋਕਾਂ ਨੂੰ ਰੁਮਾਲੇ ਚੜਾਉਣੇ ਸਿਖਾ ਤੇ, ਸੰਖ ਮਰਮਰ ਲਾਉਣਾ ਸਿਖਾ ਤੇ, ਇਹਦੇ ਆਲੇ ਦੁਆਲੇ ਦੇਗਾਂ ਛਕਾਉਣੀਆਂ, ਮਾਇਆ ਭੇਟਾ ਕਰਨੀ, ਅਤਰ ਫਲੇਲ ਏਸੀ ਦੀਆਂ ਮਸ਼ੀਨਾਂ ਲਾਉਣੀਆਂ ਸਿਖਾ ਦਿੱਤੀਆਂ, ਪਰ ਕਮਜ਼ੋਰੀ ਪੈ ਗਈ। ਉਹ ਨਹੀਂ ਸਮਝਾਇਆ ਜਿਹੜਾ ਵਿੱਚ ਬੈਠਾ ਹੈ ਉਹ ਕੌਣ ਹੈ। ਅੱਜ ਕੇ ਆਖੋ ਸਾ ਕਰਮ ਕਾਂਡੀ ਬਣ ਗਏ ਨੇ ਸਾਡੇ ਗੁਰੂ ਘਰ ਕਰਮ ਕਾਂਡੀ। ਅਖੰਡ ਪਾਠ ਕਰਾਓ, ਦੇਗਾ ਕਰਾਓ, ਲੰਗਰ ਕਰਾਓ, ਅਰਦਾਸਾਂ ਕਰਾਓ। ਜਿਹਦੇ ਅੱਗੇ ਅਰਦਾਸ ਕੀਤੀ ਹੈ ਉਹ ਹੈ ਕੀ? ਜੇ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਸ ਦਿੰਦੇ ਕੀ ਹੈ, ਸਾਡਾ ਸੁਪਨਾ ਸਾਕਾਰ ਹੋ ਜਾਂਦਾ। ਰਾਜ ਕਰੇਗਾ ਖਾਲਸਾ ਆਖੀ ਰਹੇ ਨਾ। ਇਹ ਕਮਜ਼ੋਰੀ ਮਾਰ ਗਈ, ਮੈਂ ਇਹਨਾਂ ਦਿਨਾਂ ਚ ਬੇਨਤੀ ਕਰੂੰਗਾ, ਦੱਸ ਨਹੀਂ ਸਕੇ, ਸਮਝਾ ਨਹੀਂ ਸਕੇ। 5000 ਸਿੱਖ ਇਕੱਠਾ ਕਰੋ ਸ਼ਰਧਾਲੂ ਗੁਰੂ ਜੀ ਦਾ, 5 ਵੀ ਨਹੀਂ ਮਿਲਣਗੇ ਜਿਹਨਾਂ ਦੇ ਜਪਜੀ ਸਾਹਿਬ ਸ਼ੁੱਧ ਹੋਵੇ। ਜਿਹਨਾਂ ਦੇ ਸ਼ੁੱਧਾਂ ਨੂੰ ਪਤਾ ਨਹੀਂ ਅਰਥ ਕੀ ਨੇ, ਗੱਲ ਜਾਣਨ ਦੀ। ਜਾਣੋ ਗੁਰੂ ਨਾਨਕ ਸਾਹਿਬ ਨੂੰ ਜਾਣੋ। ਉਹ ਦੇਖਿਆ ਕਿਸੇ ਕੰਮ ਨਹੀਂ, ਉਹ ਸੁਣਿਆ ਕਿਸੇ ਕੰਮ ਨਹੀਂ, ਉਹ ਪੜ੍ਹਿਆ ਕਿਸੇ ਕੰਮ ਨਹੀਂ, ਜਿਸ ਨੂੰ ਤੂੰ ਜਾਣ ਨਹੀਂ ਸਕਿਆ ਕੇ ਆਖੋ ਸਾਨੂੰ ਜਾਣਨ। ਕੱਲ ਬੇਨਤੀ ਕੀਤੀ ਸੀ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਸਰੀਰ ਸਮਝ ਰਹੇ, ਦੇਹ ਸਮਝ ਰਹੇ, ਦੇਹ ਇੱਕ ਕਾਰਨ ਹੈ, ਕਾਰਜ ਨਹੀਂ ਹੈ। ਸਾਡਾ ਸਰੀਰ ਵੀ ਕਾਰਜ ਨਹੀਂ, ਮੰਜ਼ਿਲ ਨਹੀਂ ਹੈ, ਸਾਧਨ ਹੈ ਮੰਜ਼ਿਲ ਤੇ ਜਾਣ ਦਾ। ਸ੍ਰੀ ਗੁਰੂ ਨਾਨਕ ਦੇਵ ਸ਼ਬਦ, ਸ਼ਬਦ ਹੈ ਨਿਰੰਕਾਰ, ਨਿਰਆਕਾਰ ਤੇ ਨਿਰੰਕਾਰ ਦੇ ਅਰਥ ਪੜ੍ਹਨੇ ਹੈ ਤਾਂ ਫਿਰ 21ਵੀਂ ਅਸ਼ਟਪਦੀ ਪੜ੍ਹਨੇ ਕਰੋ। ਸਾਰਾ ਵਿਦਾਂਤ ਉਸ ਅਸ਼ਟਪਦੀ ਦੇ ਵਿੱਚ ਲਿਆ ਤਾ ਗੁਰੂ ਅਰਜਨ ਪਾਤਸ਼ਾਹ ਨੇ। ਇੱਥੇ ਵਿਦਾਂਤੀ ਫਿਰਦੇ ਨੇ, ਦਾਸ ਵੀ ਪੜ੍ਹਦਾ ਰਿਹਾ। ਪਹਿਲਾ ਸ਼ਲੋਕ ਨਿਰੰਕਾਰ ਦੇ ਅਰਥ, ਨਿਰੰਕਾਰ ਹੁੰਦਾ ਕੀ ਹੈ? ਸਾਰ ਗੁਣ, ਨਿਰਗੁਣ, ਨਿਰੰਕਾਰ। ਪੜ੍ਹੇ ਲਿਖੇ ਬੈਠੇ ਹਾਂ, 2+3=5 ਹੁੰਦੇ ਹਨ, 6+4=10 ਹੁੰਦੇ ਹਨ, ਨਿਰਗੁਣ ਪਲੱਸ ਸਰਗੁਣ = ਨਿਰੰਕਾਰ ਆਖੋ ਸਭ। ਇਹਨੂੰ ਸਮਝੋ ਫਾਰਮੂਲੇ ਨੂੰ, ਬਹੁਤ ਵਾਰ ਇਹ ਸ਼ਲੋਕ ਪੜ੍ਹਿਆ ਤੁਸੀਂ। ਨਿਰੰਕਾਰ ਕੀ ਹੁੰਦਾ ਹੈ? ਸਰਗੁਣ ਪਲੱਸ ਨਿਰਗੁਣ, ਕੱਲਾ ਨਿਰਗੁਣ ਨਿਰੰਕਾਰ ਨਹੀਂ ਹੁੰਦਾ। ਮੇਰੀ ਬੇਨਤੀ ਨੂੰ ਪਕੜਿਓ, ਕੱਲਾ ਨਿਰਗੁਣ ਹੋਏ ਨਹੀਂ ਸਕਦਾ, ਨਹੀਂ ਹੋ ਸਕਦਾ। ਸੈਂਸ ਵਾਲੇ ਆਈਟਮ ਬਣਾਉਂਦੇ ਨੇ ਨਾ ਨਿਰਗੁਣ, ਜੇ ਪਹਿਲਾਂ ਸਰਗੁਣ ਹੋਊਗਾ ਉਹਦੇ ਵਿੱਚੋਂ ਹੀ ਬਣਾਉਣਗੇ। ਕੋਈ ਮੈਨੂੰ ਨਿਰਗੁਣ ਆਈਟਮ ਸੈਂਸ ਵਾਲਾ ਬਣਾ ਕੇ ਦਿਖਾਵੇ ਸਰਗੁਣ ਤੋਂ ਬਿਨਾਂ, ਨਹੀਂ। ਸਰਗੁਣ ਨਿਰਗੁਣ ਜਿਹਦੇ ਵਿੱਚ ਦੋਵੇਂ ਗੁਣ ਹੋਣ, ਤੇ ਗੁਣ ਕੈਸੇ ਹੋਣੇ? ਅਕਾਲ ਪੁਰਖ ਦੀ ਬਖਸ਼ਿਸ਼ ਹੋਵੇ, ਜਦੋਂ ਮਰਜ਼ੀ ਸਰਗੁਣ ਤੇ ਜਦੋਂ ਮਰਜ਼ੀ ਨਿਰਗੁਣ ਆਖੋ ਸਤਨਾਮ। ਹੁਣ ਇਹਨੂੰ ਫੇਰ ਸਮਝੋ, ਨਿਰੰਕਾਰ ਦਾ ਅਰਥ ਹੈ ਆਕਾਰ ਤੋਂ ਰਹਿਤ, ਨਿਰ ਆਕਾਰ। ਸਰਗੁਣ ਦਾ ਅਰਥ ਹੈ ਆਕਾਰ ਦੇ ਨਾਲ, ਜਿਹਦਾ ਸਰੂਪ ਹੋਵੇ ਉਹ ਸਰਗੁਣ। ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਸੁਣੋ, ਛੇਤੀ ਸਮਝ ਆ ਜਾਵੇ। ਸਤਿਗੁਰ ਪਾਤਸ਼ਾਹ ਕਹਿੰਦੇ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਜ਼ਹਿਰ ਵੀ ਤੇ ਅੰਮ੍ਰਿਤ ਵੀ ਦੋਏ ਰੱਬ ਨੇ ਬਣਾਏ ਨੇ। ਹੁਣ ਪੁੱਛਣ ਵਾਲੇ ਪੁੱਛਦੇ ਨੇ, ਤੁਸੀਂ ਵੀ ਪੁੱਛੋਗੇ, ਉਹ ਰੱਬ ਕਾਹਦਾ ਹੈ ਜਿਹਨੇ ਜ਼ਹਿਰ ਬਣਾਈ ਹੈ ਆਖੋ ਸਤਨਾਮ? ਉਹ ਪਰਮਾਤਮਾ ਕਾਹਦਾ ਜਿਹਨੇ ਜ਼ਹਿਰ ਬਣਾਈ ਹੈ? ਪਰਮਾਤਮਾ ਨੂੰ ਕੀ ਲੋੜ ਸੀ ਜ਼ਹਿਰ ਬਣਾਉਣ ਦੀ? ਉਹ ਤੇ ਮਿੱਠਾ ਹੈ, ਮਿੱਠਾ ਬਣਾਉਂਦਾ, ਉਹਨੇ ਕੌੜਾ ਬਣਾਇਆ ਹੀ ਕਿਉਂ ਹੈ? ਇਹਨੂੰ ਸਮਝੋ ਗੁਰਮੁਖੋ, ਮਿੱਠੇ ਦਾ ਤੁਹਾਨੂੰ ਤਾਂ ਹੀ ਪਤਾ ਹੈ ਜੇ ਕੌੜਾ ਹੈਗਾ ਆਖੋ ਸਤਨਾਮ। ਤੁਸੀਂ ਤਾਂ ਚੁੱਪੇ ਕਰ ਗਏ, ਉਹ ਤੁਹਾਨੂੰ ਮਿੱਠੇ ਦਾ ਤਾਂ ਹੀ ਪਤਾ ਹੈ ਜੇ ਕੌੜੀ ਚੀਜ਼ ਹੈਗੀ, ਤੁਹਾਨੂੰ ਹਨੇਰੇ ਦਾ ਤਾਂ ਹੀ ਪਤਾ ਹੈ ਜੇ ਚਾਨਣਾ ਹੈਗਾ। ਜੇ ਹਨੇਰਾ ਹੀ ਨਾ ਹੁੰਦਾ ਤੁਸੀਂ ਚਾਨਣਾ ਕਿਹਨੂੰ ਕਹਿੰਦੇ? ਜੇ ਦੁਸ਼ਮਣੇ ਨਾ ਕੋਈ ਹੁੰਦਾ ਤੁਸੀਂ ਮਿੱਤਰ ਕਿਹਨੂੰ ਕਹਿੰਦੇ? ਜੇ ਕੋਈ ਪਰਾਇਆ ਹੀ ਨਾ ਹੁੰਦਾ ਤੁਸੀਂ ਆਪਣਾ ਕਿਹਨੂੰ ਕਹਿੰਦੇ? ਦੋ ਮਿਲ ਕਾਰਜ ਉਪਜੈ ਰਾਮ ਨਾਮ, ਦੋ ਤੋਂ ਬਿਨਾਂ ਤਾਂ ਕੋਈ ਗੱਲ ਹੈ ਹੀ ਨਹੀਂ। ਸਰਗੁਣ ਨਿਰਗੁਣ, ਜ਼ਹਿਰ ਕਿਉਂ ਬਣਾਈ ਰੱਬ ਨੇ? ਤਾਂ ਕਿ ਲੋਕਾਂ ਨੂੰ ਪਤਾ ਲੱਗੇ ਮਿੱਠੀ ਚੀਜ਼ ਵੀ ਕੋਈ ਹੈਗੀ। ਹਨੇਰਾ ਤਾਂ ਬਣਾਇਆ ਹੈ ਜੇ ਪਤਾ ਲੱਗੇ ਚਾਨਣਾ ਹੈਗਾ, ਸਰਗੁਣ ਤਾਂ ਹੀ ਬਣਾਇਆ ਜੇ ਪਤਾ ਲੱਗੇ ਨਿਰਗੁਣ ਹੈਗਾ। ਇਹ ਸੰਸਾਰ ਸਰਗੁਣ ਹੈ, ਜੋ ਬਣੀ ਹੋਈ ਚੀਜ਼ ਸਥੂਲ ਹੈ ਸਰਗੁਣ ਹੈ, ਪਰ ਬਣੀ ਤਾਂ ਤਾਂ ਹੀ ਇਹ ਜੇ ਕੋਈ ਬਣਾਉਣ ਵਾਲਾ ਹੈਗਾ ਉਹ ਨਿਰਗੁਣ ਹੈ। ਇਹਨੂੰ ਪੜ੍ਹੋ ਸੁਖਮਨੀ ਸਾਹਿਬ ਵਿੱਚ ਸਪਸ਼ਟੀਕਰਨੇ, ਮੇਰੇ ਗੁਰਦੇਵ ਕਹਿੰਦੇ ਨਿਰਗੁਣ ਆਪ ਸਰਗੁਣ ਭੀ ਉਹੀ। ਕੋਈ ਫਰਕ ਰਹਿ ਗਿਆ ਸਮਝਣ ਤੋਂ? ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਹ ਕਲਾ ਹੈ ਬਸ, ਇਹ ਸ਼ਕਤੀ ਹੈ ਉਹਦੀ, ਜਦ ਮਰਜੀ ਨਿਰਗੁਣ ਤੇ ਜਦ ਮਰਜੀ ਸਰਗੁਣ। ਸ੍ਰੀ ਗੁਰੂ ਨਾਨਕ ਦੇ ਸਰੀਰ ਉਹਨਾਂ ਦਾ ਸਰਗੁਣ, ਪਰ ਅਸਲੀਅਤ ਸਰਗੁਣ ਨਹੀਂ, ਅਸਲੀਅਤ ਨਿਰਗੁਣ ਸ਼ਬਦ। ਚੱਲੇ ਦੁਨੀਆਂ ਨੂੰ ਤਾਰਦੇ ਤਾਰਦੇ ਮਹਾਰਾਜ ਸਿੰਧ ਸੱਖਰ ਪੁੱਜੇ। ਸਿੰਧੀ ਸਿੱਖ ਇੱਥੇ ਬਹੁਤ ਨੇ ਤੁਹਾਡੇ, ਬੜੇ ਪ੍ਰੇਮੀ ਨੇ, ਬਹੁਤ ਸ਼ਰਧਾ। ਮੈਂ ਹੱਥ ਬੰਨ ਕੇ ਤੁਹਾਡੇ ਚਰਨਾਂ ਚ ਬੇਨਤੀ ਕਰਾਂ, ਤੋੜੋ ਨਾ ਜੋੜੋ ਉਹਨਾਂ ਨੂੰ, ਪਿਆਰ ਕਰੋ ਖਿੱਚੋ। ਇਹ ਸਾਡਾ ਬਾਪੂ ਐਸਾ ਹੈ, ਇਹ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਲਈ ਬੈਠਾ ਹੈ। ਕੱਢੋ ਨਾ, ਜਿੱਥੇ ਗੁਰੂ ਨਾਨਕ ਬੈਠੇ ਨੇ, ਜੁੱਤੀਆਂ ਗੰਢਣ ਵਾਲਾ ਬਾਬਾ ਰਵਿਦਾਸ ਵੀ ਬਰਾਬਰ ਬੈਠੇ, ਜਿੱਥੇ ਗੁਰੂ ਅੰਗਦ ਬੈਠੇ ਨੇ, ਖੱਡੀ ਬੁਣ ਵਾਲਾ ਬਾਬਾ ਕਬੀਰ ਵੀ ਬਰਾਬਰ ਬੈਠੇ, ਜਿੱਥੇ ਗੁਰੂ ਅਮਰਦਾਸ ਦੇ ਵਿੱਚ ਬੈਠੇ ਨੇ, ਘਰ ਘਰ ਬੁੱਤੀਆਂ ਕਰਨ ਵਾਲਾ ਸੈਣ ਨਾਈ ਵੀ ਬੈਠੇ, ਜਿੱਥੇ ਗੁਰੂ ਰਾਮਦਾਸ ਜੀ ਬੈਠੇ ਨੇ, ਕੱਪੜੇ ਛਾਪਣ ਵਾਲਾ ਬਾਬਾ ਨਾਮਾ ਵੀ ਬੈਠਾ ਬਰਾਬਰ, ਜਿੱਥੇ ਗੁਰੂ ਅਰਜਨ ਦੇਵ ਬੈਠੇ ਨੇ, ਬਾਕੀ ਗੱਲਾਂ ਛੱਡ ਦੋ, ਸਦਨਾ ਕਸਾਈ ਵੀ ਵਿਚੇ ਬੈਠਾ, ਇੰਨੀ ਖੁੱਲੀ ਬੁੱਕਲ, ਇੰਨਾ ਪਿਆਰ, ਸਭ ਨੂੰ ਇਹ ਜਗ੍ਹਾ ਦੇ ਦਿੱਤੀ। ਦੁੱਖ ਮਨਾਉਣਾ ਮਨਾ ਲਿਓ, ਅਸੀਂ ਸਭ ਨੂੰ ਤਾਂ ਕੀ ਜਗ੍ਹਾ ਦੇਣੀ, ਅਸੀਂ ਤਾਂ ਆਪਣਿਆਂ ਨੂੰ ਵੀ ਕੱਢਦੇ ਹਾਂ, ਅਸੀਂ ਤਾਂ ਆਪਣੇ ਨੂੰ ਕੁੱਕ ਨਿਕਲ, ਇੱਥੋਂ ਤੇਰੇ ਵਰਗੇ 3500 ਫਿਰਨ ਡੇ ਨੇ, ਆਹ ਹਾਲ ਹੋ ਚੁੱਕਾ ਸਾਡਾ। ਇਹਦੀ ਬੁੱਕਣ ਨੂੰ ਵੇਖੋ ਖੋਲ ਕੇ, ਕੌਣ ਕੌਣ ਬੈਠੇ ਨੇ ਵਿੱਚ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਾਈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਕਿੱਥੇ ਗਈਆਂ ਤੂੰ ਕਾਏ, ਗੁੱਸਾ ਨਾ ਕਰਿਓ। ਹੁਣ ਦੇ ਸਿੱਖ ਕਹਿੰਦੇ ਪਾਕਿਸਤਾਨੀਆਂ ਖਾਤਰ ਲਿਖੀਆਂ, ਅੱਜ ਕੇ ਆਖੋ ਇਹ ਸਭ ਕੁਝ ਕਿਤੇ, ਅਸੀਂ ਉਹ ਥੋੜਾ ਸਾਂਭਣਾ, ਥੋੜੀ ਜਿਹੀ ਗੁਆਂਢੀ ਵੀ ਸਾਂਭਣ, ਆਪਣਾ ਵਿਰਸਾ ਤੋੜ, ਕੋਪਰੇਸ਼ਨ ਪਿਆਰ ਬਿਲਕੁਲ ਨਹੀਂ, ਜੋੜੋ ਸਿੰਧੀ ਸਿੱਖ ਬਹੁਤ ਗੁਰੂ ਦੇ ਪਿਆਰੇ ਐਡੇ ਸ਼ਰਧਾਲੂ। ਤੁਹਾਨੂੰ ਪ੍ਰਮਾਣ ਦਵਾਂ ਇੱਕ ਮਿੰਟ, ਕਦੇ ਪਾਕਿਸਤਾਨ ਜਾਂਦੇ ਹੋ ਨਾ, ਪੰਜਾ ਸਾਹਿਬ 14 ਘਰ ਨੇ ਸਿੰਧੀ ਸਿੱਖਾਂ ਨੇ, ਮਿਲ ਕੇ ਆਇਓ। ਜਦ ਪਾਰਟੀਸ਼ਨ ਹੋਈ ਨਾ, ਉਹਨਾਂ ਕੋਲ ਮਿਲਟਰੀ ਗਈ ਪਾਕਿਸਤਾਨ ਦੀ, ਬੈਠੋ ਟਰੱਕ ਵਿੱਚ, ਤੁਹਾਨੂੰ ਬਾਰਡਰ ਲੰਘਾ ਦਈਏ, ਇੱਥੇ ਤੁਹਾਨੂੰ ਮਾਰ ਦੇਣਗੇ। ਉਹ ਸਿੰਧੀ ਸਿੱਖ ਕਹਿੰਦੇ ਬੈਠ ਤਾਂ ਜਾਂਦੇ ਹੈ, ਅਫਸਰ ਹੈ ਸਾਨੂੰ ਗਰੰਟੀ ਦੇ ਵੀ ਹਿੰਦੁਸਤਾਨ ਚ ਜਾ ਕੇ ਮਰਾਂਗੇ ਤਾਂ ਨਹੀਂ। ਸ਼ਰਧਾ ਵੇਖਣੀ, ਜਿੱਥੇ ਤੂੰ ਸਾਨੂੰ ਲਿਜਾਣ ਲੱਗੇ ਹੈ ਉੱਥੇ ਮੌਤ ਤਾਂ ਨਹੀਂ ਆਉ। ਉਹ ਅਫਸਰ ਕਹਿੰਦੇ ਮਰਨਾ ਤੇ ਉੱਥੇ ਵੀ ਹੈ, ਉਹ ਕਹਿੰਦੇ ਅਸੀਂ ਗੁਰੂ ਦੇ ਦਰ ਤੇ ਹੀ ਮਰਾਂਗੇ। ਸਾਡਾ ਕੀ ਹਾਲ ਹੈ, ਮੈਂ ਵੀ ਤੁਹਾਡੇ ਵਿੱਚ, ਇੱਥੇ ਥੋੜੇ ਜਿਹੇ ਕੋਈ ਪਟਾਕਾ ਹੀ ਵੱਜ ਜਾਵੇ ਨਾ, ਤੁਸੀਂ ਨੀ ਦੇਖਣਾ ਬਾਬਾ ਕਿੱਥੇ, ਜੁੱਤੀਆਂ ਛੱਡ ਕੇ ਵੀ ਨੜ ਜਾਓਗੇ, ਜੁੱਤੀਆਂ ਵੀ ਨੀ ਪਾਉਂਗਾ। ਕੀ ਸ਼ਰਧਾ ਸਾਡੀ, ਕਬੀਰ ਸਾਹਿਬ ਨੇ ਇੱਥੇ ਬੈਠਣ ਦੀ ਸ਼ਰਧਾ ਲਿਖੀ ਹੈ। ਈਸ਼ਵਰ ਅਕਾਲ ਪੁਰਖ ਨੇ ਕਬੀਰ ਸਾਹਿਬ ਦੇ ਘਰ ਨੂੰ ਅੱਗ ਲਾ ਦਿੱਤੀ, ਜਾ ਕੇ ਘਰ ਨੂੰ, ਉਹ ਬੈਠਾ ਸੀ ਸੰਗਤ ਵਿੱਚ, ਆਪੇ ਦੱਸਣ ਚਲੇ ਗਏ। ਅੰਤ ਰੰਗ ਖਿਨਮਾਹੇ ਕੁਦਰਤ ਧਾਰਦਾ, ਜਦੋਂ ਕਿਸੇ ਦਾ ਇਮਤਿਹਾਨ ਲੈਣਾ ਕੁਝ ਰੰਗ ਧਾਰਨਾ ਪੈਂਦਾ। ਕਬੀਰ ਨੂੰ ਹਾਕਾ ਮਾਰੇ ਭਗਵਾਨ, ਉਹ ਜਾ ਕਬੀਰ ਤੇਰੇ ਘਰ ਨੂੰ ਅੱਗ ਲੱਗੀ ਹੋਈ ਹੈ। ਨਾ ਉੱਠੇ, ਕੋਲ ਜਾ ਕੇ ਹਿਲਾਇਆ, ਕਹਿੰਦੇ ਤੂੰ ਇੱਥੇ ਬੈਠਾ ਰਾਮ ਰਾਮ ਕਰਦੇ, ਘਰ ਨੂੰ ਅੱਗ ਲੱਗੀ। ਕਬੀਰ ਸਾਹਿਬ ਕਹਿੰਦੇ ਦੱਸਣ ਵਾਲਿਆ ਕਾਹਦੇ ਨਾਲ ਬੁਝੂਗੀ। ਦੇਖੋ ਭਗਤ ਅਵਸਥਾ ਦੇਖੋ, ਉਹ ਅੱਗ ਤੇ ਲੱਗੀ ਹੈ ਮੈਨੂੰ ਦੱਸ ਕਾਹਦੇ ਨਾਲ ਬੁਝੂ। ਉਹ ਭਗਵਾਨ ਕਹਿੰਦੇ ਪਾਣੀ ਨਾਲ, ਕਬੀਰ ਕਹਿੰਦਾ ਫੇਰ ਨੀ ਮੈਂ ਜਾਂਦਾ, ਨਾ ਲੜ ਜਾ ਮੈਂ ਨੀ ਜਾਣਾ। ਕਹਿੰਦੇ ਕਿਉਂ? ਉਹ ਆਪੇ ਪਾਵਕ ਆਪੇ ਪਾਵਨ, ਜਾਰੇ ਖਸਮ ਤਾਂ ਰੱਖੇ ਕਵਨ। ਜੇ ਅੱਗ ਪਾਣੀ ਨਾਲ ਬੁਝਦੀ ਹੈ ਨਾ, ਮੈਂ ਨੀ ਜਾਣਾ, ਉਹ ਪਾਣੀ ਵੀ ਆਪੇ ਅੱਗ ਵੀ ਆਪੇ, ਮੈਂ ਤੀਏ ਨੇ ਕਾਹਨੂੰ ਵਿੱਚ ਫਸਣਾ। ਸਤਨਾਮ, ਜੇ ਤਾਂ ਚੀਜ਼ਾਂ ਦੋ ਹੋਣ ਤੇ ਮੈਂ ਜਾਵਾਂ, ਉਹ ਆਪੇ ਪਾਵਕ ਆਪੇ ਪਵਨ ਹਾਂ, ਤੇ ਮੈਂ ਕਿਉਂ ਬਾਲਟੀ ਦੇਖੀ ਫਿਰ। ਭਗਵਾਨ ਕਹਿਣ ਲੱਗੇ ਤੈਨੂੰ ਕੋਈ ਦਰਦ ਨੀ ਆਪਣੇ ਘਰ ਦਾ? ਕਬੀਰ ਸਾਹਿਬ ਕਹਿੰਦੇ ਮੈਂ ਬੈਠਾ ਕਿੱਥੇ? ਤੁਸੀਂ ਵੀ ਲੜ ਲਾ ਲਿਓ ਇਸ ਸ਼ਬਦਾਂ ਨੂੰ। ਤੂੰ ਮੇਰੇ ਘਰ ਦੀ ਗੱਲ ਕਹਿਣਾ, ਇੱਥੇ ਬੈਠੇ ਤਾਂ ਜੇ ਮੇਰੇ ਤਨ ਨੂੰ ਅੱਗ ਲੱਗ ਜਾਵੇ ਮੈਂ ਤਾਂ ਵੀ ਨਾ ਦਿੰਦਾ। ਰਾਮ ਜਪਤ ਤਨ ਜਰ ਕੀ ਨਾ ਜਾਏ। ਤੂੰ ਘਰ ਨੂੰ ਕਹਿੰਦੇ, ਸਰੀਰ ਨੂੰ ਵੀ ਅੱਗ ਲੱਗ ਜਾਵੇ ਮੈਂ ਤਾਂ ਵੀ ਨਾ ਹਿੱਲਾਂ। ਉਹ ਸਿੰਧੀ ਕਹਿੰਦੇ ਜੇ ਮਰਨੇ ਇੱਥੇ ਹੀ ਮਰੇਂਗੇ, ਉੱਥੇ ਹੀ ਰਹਿੰਦੇ ਨੇ, ਚੜ੍ਹਦੀ ਕਲਾ ਚ ਰਹਿੰਦੇ। ਇੰਨਾ ਸ਼ਰਧਾ ਪਿਆਰ। ਸਤਿਗੁਰੂ ਨਾਨਕ ਗਏ ਸਿੰਧ, ਉਦੋਂ ਸਟੇਟਸ ਹੁੰਦੀਆਂ ਸੀ, ਆਪਣੇ ਇੰਡੀਆ ਚ ਵੀ ਸਟੇਟ ਸੀ, ਨਭ ਪਟਿਆਲਾ ਜੀਂਦ ਰਿਆਸਤਾਂ, ਗਵਾਲੀਅਰ ਵੀ ਰਿਆਸਤ ਹੈ, ਹੈਦਰਾਬਾਦ ਵੀ ਰਿਆਸਤ ਹੈ। ਉੱਥੋਂ ਦਾ ਜਿਹੜਾ ਵੱਡਾ ਰਾਜਾ ਸੀ ਉਹਦਾ ਨਾਂ ਲਿਖਿਆ ਭਾਈ ਸੰਤੋਖ ਸਿੰਘ ਜੀ ਨੇ, ਸਿੱਧ ਸੈਨ। ਸਿੱਧ ਸੈਨ, ਸੈਨ ਪਹਾੜੀ ਰਾਜਿਆਂ ਦਾ ਗੋਤ ਹੈ। ਭੀਮ ਸੈਨ ਜਿਹਨੂੰ ਸੈਨ ਕਹਿੰਦੇ ਹੋ ਤੁਸੀਂ, ਇਹ ਸੈਨ ਗੋਤ ਹੈ ਉਹਨਾਂ ਦਾ। ਉਹ ਵੱਡਾ ਰਾਜਾ ਸੀ, ਉਹਨੂੰ ਪਤਾ ਲੱਗਿਆ ਗੁਰੂ ਨਾਨਕ ਦੇਵ ਮੇਰੀ ਰਿਆਸਤ ਵਿੱਚ ਆਏ ਨੇ, ਕਿਉਂਕਿ ਇਸ਼ਤਿਹਾਰ ਛਪਾਉਣ ਦੀ ਲੋੜ ਨਹੀਂ ਸੀ, ਪ੍ਰਾਪੇਗੰਡਾ ਪਬਲਿਸਿਟੀ ਕਰਨ ਦੀ ਲੋੜ ਨਹੀਂ ਸੀ। ਬਾਬਾ ਨਾਨਕ ਆਇਆ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ। ਬੋਲੋਗੇ ਜਰਾ ਗੱਜ ਵੱਜ ਕੇ ਬੋਲੋ ਫਿਰ ਸਰ। ਤੇਰੀ ਵੱਡੀ ਹੈ ਕਮਾਈ ਧਨ ਨਾਨਕ, ਤੇਰੀ ਵੱਡੀ ਹੈ ਕਮਾਈ ਧਨ ਨਾਨਕ, ਤੇਰੀ ਵੱਡੀ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ। ਰਾਣੀਆਂ ਨੂੰ ਮੰਤਰੀਆਂ ਨੂੰ ਲੈ ਕੇ ਆਇਆ ਸਿੱਧ ਸਿੰਘ, ਕਿਰਪਾ ਕਰੋ ਚਰਨ ਪਾਓ ਮੇਰੀ ਮਹਿਲਾਂ ਦੇ ਵਿੱਚ ਚੱਲੋ। ਜੇ ਤਾਂ ਅੱਜ ਕੱਲ ਦਾ ਮੇਰੇ ਵਰਗਾ ਬਾਬਾ ਹੁੰਦਾ ਉਹ ਤਾਂ ਜੁੱਤੀ ਵੀ ਨਾ ਪਾਉਂਦਾ। ਰਾਜਾ ਆਇਆ ਲੈਣ ਤੇ ਕੰਮ ਬਣ ਗਿਆ, ਹੁਣ ਚੱਲੀਏ। ਸਤਿਗੁਰ ਕਹਿੰਦੇ ਆਵਾਂਗੇ ਸਮੇਂ ਸਿਰ, ਆਵਾਂਗੇ ਜਾ ਬਚਨ ਹੋਇਆ ਤੇਰੇ। ਸਮੇਂ ਨੂੰ ਵਿਚਾਰ ਕੀ ਜਾਂਦੇ ਸੀ, ਮੇਲਿਆਂ ਵਿੱਚ ਕਿਉਂ ਗਏ? ਗੁਰੂ ਨਾਨਕ ਮੇਲੇ ਦੇਖਣ, ਟੈਕਨੀਕ ਸੀ ਮੇਲੇ ਉੱਤੇ, ਕੁਦਰਤੀ ਉਹ ਇਕੱਠ ਹੁੰਦਾ ਸੀ ਲੋਕਾਂ ਦਾ। ਇੱਕ ਗੱਲ ਕਹੀ ਵੀ 5000 ਨੇ ਸੁਣ ਲੈਣੀ ਹੈ, ਉੱਥੇ ਆਵਾਂਗੇ ਜ਼ਰੂਰ ਆਵਾਂਗੇ। ਸਤਿਗੁਰ ਗਏ, ਮੈਂ ਬਚਨ ਕਰ ਰਿਹਾ, ਗੁਰੂ ਨਾਨਕ ਨਿਰਗੁਣ ਨਿਰੰਕਾਰ, ਉਹਨੂੰ ਦੇਹ ਨਾ ਸਮਝ ਕੇ ਪੂਜੋ। ਕਦੋਂ ਗਏ? ਮਾਘ ਦੀ ਪੂਰਨਮਾਸ਼ੀ, ਬੜਾ ਭਾਰੀ ਜੱਗ ਆਰੰਭਿਆ ਹੋਇਆ ਉਸ ਰਾਜੇ, ਗਊਆਂ ਦਾਨ ਹੋ ਰਹੀਆਂ ਨੇ, ਘੋੜੇ ਦਾਨ ਹੋ ਰਹੇ ਨੇ, ਖੀਰ ਪਕੌੜਿਆਂ ਦੇ ਕੜਾਹੇ ਚੜੇ ਹੋਏ ਨੇ, ਵਸਤਰ ਦਾਨ ਹੋ ਰਹੇ ਨੇ, ਬਹੁਤ ਵੱਡਾ ਇਕੱਠ। ਜਦੋਂ ਸਤਿਗੁਰ ਪੁੱਜੇ ਨਾ ਉਸ ਇਕੱਠ ਵਿੱਚ, ਬੜਾ ਖੁਸ਼ ਹੋਇਆ, ਚਰਨਾਂ ਤੇ ਢਹਿ ਪਿਆ, ਕਹਿੰਦਾ ਸਤਿਗੁਰ ਜੀ ਤੁਸੀਂ ਆਏ ਵੀ ਬਹੁਤ ਸ਼ੁਭ ਸਮੇਂ, ਤੁਹਾਡੇ ਘਰ ਅਖੰਡ ਪਾਠ ਸਾਹਿਬ ਹੋਵੇ, ਕੋਈ ਉਈ ਕੁਦਰਤੀ ਸੱਜਣ ਮਿੱਤਰ ਆ ਜਾਵੇ, ਕਿੰਨੇ ਖੁਸ਼ ਹੋਵੋਗੇ ਤੂੰ ਮੌਕੇ ਸਿਰ ਆ ਕੇ। ਐਡਾ ਵੱਡਾ ਕਸ਼ਟ ਪਲਕ ਵਿਛਾ ਤੇ ਚਰਨ ਧੋਤੇ ਮਹਾਰਾਜ ਦੇ ਪੂੰਜੇ ਬੈਠ ਗਿਆ ਤੇ ਹੱਥ ਬੰਨ ਕੇ ਬੇਨਤੀ ਕੀਤੀ, ਸਤਿਗੁਰ ਜੀ ਦੱਸੋ ਕੀ ਚੀਜ਼ ਛਕੋਗੇ ਜਿਵੇਂ ਆਪਾਂ ਆਏ ਗਏ ਨੂੰ ਪੁੱਛਦੇ। ਸਤਿਗੁਰ ਕਹਿੰਦੇ ਛਕਾਂਗੇ ਜ਼ਰੂਰ, ਪਹਿਲਾਂ ਤੇਰੇ ਨਾਲ ਇੱਕ ਬਚਨ ਕਰਨਾ। ਰਾਜਾ ਸਮਝ ਗਿਆ ਵੀ ਇਹ ਬਚਨ ਕੀ ਹੁੰਦੇ ਆ, ਕਿ ਘੋੜਾ ਮੰਗ ਲੂ, ਸਿਉਨਾ ਮੰਗ ਲੂ, ਇਹੀ ਜੀ ਬਚਨ ਸਾਡਾ ਲੈਣਾ ਗਲੀਆਂ ਚ ਕਰਦਾ ਫਿਰਦਾ ਹੈ, ਇੱਥੇ ਵੀ ਹੈਗੇ ਤੁਹਾਡੇ, ਬਚਨ ਕਰਨਾ ਹੈ ਤੁਹਾਡੇ ਨਾਲ। ਚਲੋ ਬਚਨ ਤਾਂ ਕਰ ਲਵੇ ਪਰ ਗਲ ਨਹੀਂ ਪੈਣਾ ਚਾਹੀਦਾ, ਲਿਖੇ ਹਰਖੋ ਸਤਨਾਮ, ਉਹ ਤਾਂ ਬਚਨ ਕਰਦੇ ਕਰਦੇ ਗਲੇ ਪੈ ਜਾਂਦੇ। ਇਹ ਸਮਝ ਗਿਆ ਕੋਈ ਮੰਗੂਗਾ ਬਾਬਾ ਨਾਨਕ, ਉਹ ਤਾਂ ਦੇਣ ਆਇਆ, ਉਹਨੇ ਮੰਗਣਾ ਕੀ ਸੀ। ਕਹਿੰਦਾ ਜੀ ਕਰੋ, ਦੇਖੋ ਬਚਨ ਹੁਣ ਸਿੱਖੋ, ਤੁਸੀਂ ਵੀ ਆਪਣੇ ਬਚਨਾਂ ਨੂੰ ਸੁਧਾਰੋ, ਸਿੱਖ ਸਿੱਖ ਨੂੰ ਮਿਲਦਾ, ਕੋਈ ਬਚਨ ਕਰੋ। ਸਤਿਗੁਰ ਕਹਿੰਦੇ ਰਾਜਿਆ ਹੈ ਦੱਸ, ਨਾਮ ਜਪਦਾ ਉਹਨੇ, ਦੇਖੋ ਬਚਨ ਦੁਖਣਾ ਮਨਾਇਆ, ਤੁਹਾਡੇ ਕੋਲ ਬਚਨ ਨਹੀਂ ਰਹੇ। ਤੁਹਾਨੂੰ ਜਾਂ ਤੁਹਾਡੇ ਸੱਜਣ ਮਿੱਤਰ ਰਿਸ਼ਤੇਦਾਰ ਮਿਲਦੇ ਆ ਦਿਨ ਚ, ਕਾਰੋਬਾਰ ਠੀਕ ਹੈ, ਬਾਲ ਬੱਚੇ ਰਾਜੀ ਹੈ, ਪੰਜਾਬ ਵਿੱਚ ਪੁੱਛਣਗੇ ਮੈਸਾਂ ਦੁੱਧ ਦਿੰਦੀ ਹੈ, ਭਲੇ ਮਨਸਾ ਮੈਸਾਂ ਹੋਰ ਦੇਖਣ ਨੂੰ ਰੱਖੀਆਂ, ਦੁੱਧ ਨੂੰ ਰੱਖੀਆਂ ਚ ਨਹੀਂ ਦੇਣਗੀਆਂ, ਉਹਨੂੰ ਮੰਡੀ ਵੇਚ ਆਊਗਾ। ਆਖੇ ਨਿਆਣੇ ਪੜ੍ਹਦੇ ਹੈ ਵੀ ਤੂੰ ਤਾਂ ਆਪ ਮੁੰਡਾ ਨੀ ਜਾਣਦਾ, ਤੂੰ ਉਹਨਾਂ ਦੀ ਟਿਊਸ਼ਨ ਰੱਖਣੀ ਹੈ, ਕਣਕ ਤੱਕੜੀ ਹੈ ਵੀ ਤੂੰ ਯੂਰੀਆ ਪਾਉਣ ਜਾਣਾ ਉਹਦੇ, ਆ ਮੇਰੀਆਂ ਧੀਆਂ ਭੈਣਾਂ ਬੈਠੀਆਂ, ਗੁੱਸਾ ਨਾ ਕਰਿਓ, ਕਿਤੇ ਡਾਲਣ ਦੇਣ ਤੀ ਹਟ ਜਾਊ, ਸੱਚ ਬੋਲਣਾ ਪੈਂਦਾ। ਇਹ ਕਾਰੋਬਾਰ ਵੀ ਨੀ ਪੁੱਛਦੀਆਂ ਜਦ ਆਪਸ ਵਿੱਚ ਮਿਲਦੀਆਂ, ਨਾ ਨਾ ਨਾ, ਇਹਨਾਂ ਨੇ ਇੱਕ ਗੱਲ ਪੁੱਛਣੀ ਹੈ, ਇਹ ਸੂਟ ਕਿੰਨੇ ਦਾ ਆਇਆ। ਇਹਨਾਂ ਦੀ ਇੰਟਰੋਡਕਸ਼ਨ ਕੱਪੜੇ ਤੋਂ ਸ਼ੁਰੂ ਹੁੰਦੀ ਹੈ, ਬਸ ਕੋਈ ਜੰਮੇ ਮਰੇ ਬਾਅਦ ਵਿੱਚ ਹਸੋ ਨਾ, ਗੱਲ ਸੱਚੀ ਹੈ, ਆਪਣੇ ਘਰਾਂ ਚ ਹੁੰਦੀ ਹੈ, ਮੈਂ ਵੀ ਤਾਂ ਤੁਹਾਡੇ ਵਰਗੇ ਗ੍ਰਿਸਤੀ, ਸੂਟ ਮਿਲ ਜਾਵੇ ਬਸ, ਔਰ ਤੁਹਾਡੀ ਆਦਤ ਵਿਗੜ ਗਈ। ਭੈਣੋ ਭਰਾਵੋ, ਸਿੱਖ ਨੂੰ ਸਿੱਖ ਮਿਲੇ, ਗੁਰੂ ਦੀ ਗੱਲ ਕਰੋ, ਸਿੱਖੀ ਦੀ ਗੱਲ ਕਰੋ, ਫਤਿਹ ਬੁਲਾਉਣ ਤੋਂ ਹਟ ਗਏ ਸਿੱਖ ਸਿੱਖ ਨੂੰ ਮਿਲਦਾ, ਤੇ ਪੁੱਛਿਆ ਕਰੋ ਤੂੰ ਜਪਜੀ ਪੜ੍ਹਦਾ ਕਿ ਨਹੀਂ ਪੜ੍ਹਦਾ, ਤੂੰ ਰਹਿ ਰਾਜ ਸਾਹਿਬ ਦਾ ਪਾਠ ਕਰਦਾ ਕਿ ਨਹੀਂ ਕਰਦਾ, ਤੂੰ ਅੰਮ੍ਰਿਤ ਵੇਲੇ ਗੁਰੂ ਘਰ ਜਾਂਦਾ ਕਿ ਨਹੀਂ ਜਾਂਦਾ, ਗੁਰੂ ਦੀ ਇਹਨੂੰ ਨਿਬੇੜਾ ਕਿਉਂਕਿ ਟਾਈਮ ਚ ਰਹਿਣਾ। ਤੁਸੀਂ ਸਿੱਖ ਹੈਗੇ ਪਰ ਸਿੱਖੀ ਤੁਹਾਡੇ ਕੋਲ ਨਹੀਂ ਹੈ, ਹੁਣ ਕਿੱਥੇ ਸਤਨਾਮ ਕਹਿ ਦੋਗੇ, ਪੁੱਠੀ ਤਾਂ ਗੱਲ ਤਾਂ ਉਤੋਂ ਕਹੀ, ਹੁਣ ਸਤਨਾਮ ਵੀ ਨਹੀਂ ਨਿਕਲਣਾ ਤੁਹਾਡਾ, ਸਿੱਖ ਲੈਂਦੇ ਆਪਾਂ, ਸਿੱਖੀ ਸਾਡੇ ਕੋਲ, ਇਹ ਪਹਿਰਾਵਾ ਕੋਈ ਸੰਤਗਿਰੀ ਨਹੀਂ ਹੈ, ਪੰਜ ਕਕਾਰ ਪਾ ਲੈਣੇ ਕੋਈ ਅੰਮ੍ਰਿਤਧਾਰੀ ਨਹੀਂ ਹੈ, ਕੋਈ ਗੁੱਸਾ ਨਾ ਕਰੇ, ਇਹ ਸਰੂਪ ਬਣਾ ਲੈਣਾ ਕੋਈ ਸਿੱਖੀ ਨਹੀਂ, ਸਿੱਖੀ ਸਿੱਖਿਆ ਗੁਰ ਵਿੱਚ, ਸਿੱਖੀ ਉੱਥੇ ਹੈ ਜਿੱਥੇ ਗੁਰੂ ਦੀ ਸਿੱਖਿਆ ਹੈ, ਗੁਰੂ ਦੀ ਵਿਚਾਰ ਤੇਰੇ ਨਾਲ ਮੈਚ ਕਰ ਰਹੀ ਹੈ। ਪਹਿਰਾਵਾ ਪੇਖੀ ਪ੍ਰਭੂ ਨਾ ਲੱਭਈ, ਵਿਣ ਸੱਚੀ ਸਿੱਖੰ, ਭੇਖ ਅਨੇਕ ਅਗਨ ਨਹੀਂ ਬੁੱਝੈ, ਇੱਕ ਕੀ ਵੀ ਭੇਖ ਕਰਨੀ ਜ਼ਿੰਦਗੀ ਚ, ਅੰਦਰ ਨੀ ਅੱਗਾ ਨਹੀਂ ਬੁੱਝਣੀ। ਗੁਰਸਿੱਖ ਪਿਆਰਿਓ, ਇਹ ਖਤਰਾ ਹੈ, ਹੁਣ ਕੋਈ ਗੱਡੀ ਚਲਾਉਣ ਲੱਗ ਗਿਆ ਕਿ ਮੈਂ ਡਰਾਈਵਰ ਹੈ ਤੇ ਡਰਾਈਵਰੀ ਕੋਲ ਹੈ ਨੀ, ਕਿਹੜੇ ਜਿਹੇ ਕੁਛ ਸੁਣਨਾ ਪਊਗਾ, ਹੁਣ ਤੁਹਾਨੂੰ ਬਚਨ ਪੰਜਾਬੀ ਹੈ, ਡਰਾਈਵਰ ਹੈ ਡਰਾਈਵਰੀ ਕੋਲ ਹੈ ਨੀ, ਫਿਰ ਸਵਾਰੀ ਨੂੰ ਘਰ ਨਹੀਂ ਪਹੁੰਚਾਉਂਦਾ, ਕੀਰਤ ਪਰ ਸਾਹ ਪਹੁੰਚਾਊਗਾ, ਆਖੋ ਸਾਹਿਬ ਹਸਪਤਾਲ ਪਹੁੰਚਾਊਗਾ, ਡਾਕਟਰ ਹੈ ਤੇ ਡਾਕਟਰੀ ਕੋਲ ਨਹੀਂ ਹੈ, ਰਾਜੀ ਥੋੜਾ ਕਰੂਗਾ ਤਾਂ ਟੀਕਾ ਤਾਂ ਮਾਰੂਗਾ ਕਿਸੇ ਨੂੰ, ਵਕੀਲ ਹੈ ਤੇ ਵਕਾਲਤ ਕੋਲ ਨਹੀਂ ਹੈ, ਛਡਾਊਗਾ ਥੋੜਾ ਫਾਂਸੀ ਚੜਾਊਗਾ, ਕੁੰਡੀ ਪਕੜ ਲਿਓ ਮੇਰੀ ਔਖੀ ਸੌਖੀ ਸਬੱਬੀ ਮੇਲੇ ਨੇ ਸਿੱਖ ਹੈਗੇ ਸਿੱਖੀ ਨੀ ਹੈ ਤਾਂ ਹੀ ਤਾਂ ਗੁਰੂ ਘਰਾਂ ਵਿੱਚ ਡਾਂਗ ਖੜਕਦੀ ਹੈ ਸਤਨਾਮ ਜੇ ਸਿੱਖੀ ਸਾਡੇ ਕੋਲ ਹੋਵੇ ਤੂੰ ਗੁਰੂ ਘਰ ਵਿੱਚ ਉੱਚਾ ਬੋਲ ਕਿਵੇਂ ਜਾਵੇਂ ਤੂੰ ਕਿਸੇ ਨੂੰ ਮਾੜਾ ਦੇਖ ਕਿਵੇਂ ਜਾਵੇਂ ਤੂੰ ਕਿਸੇ ਮਾੜੇ ਦੇ ਵਾਚਨ ਕਿਵੇਂ ਕਹਿ ਲਵੇਂ ਕੋਈ ਤੈਨੂੰ ਨਾ 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 ਫਿਰ ਤੇ ਸਾਹਮਣੇ ਦਿਖੇ ਮੇਰਾ ਮਾਲਕ ਬੈਠਾ ਹੈ ਸਿੱਖ ਹੈਗੇ ਸਿੱਖੀ ਨਹੀਂ ਗਿਆਨੀ ਅਸੀਂ ਹੈਗੇ ਪਰ ਗਿਆਨ ਨਹੀਂ ਹੈ ਝਗੜਾ ਹੀ ਇੰਨੀ ਗੱਲ ਦਾ ਪਿਆ ਸਮਝੋ ਸਿੱਖੀ ਨੂੰ ਗੁਰਸਿੱਖ ਪਿਆਰੇ ਹੋ ਬਚਨ ਜਦੋਂ ਤੁਸੀਂ ਮਿਲਦੇ ਹੋ ਇੱਕ ਦੂਜੇ ਨੂੰ ਆਪਣੀ ਸੋਚ ਸਿੱਖੀ ਦੀ ਬਣਾਓ ਇਹ ਮੁੰਡੇ ਕੁੜੀਆਂ ਇਹ ਕਾਰੋਬਾਰ ਇਹ ਕਣਕਾਂ ਛੋਲੇ ਬੀਜੇ ਬਜਾਈ ਟਰੱਕ ਇਹ ਗੁਜਰਾਨ ਨੇ ਜੇ ਸਿੱਖ ਹੈ ਟਰੱਕਾਂ ਨੇ ਨਾਲ ਨਹੀਂ ਜਾਣਾ ਬੱਚਿਆਂ ਨੇ ਨਾਲ ਨਹੀਂ ਜਾਣਾ ਡਾਲਰਾਂ ਨੇ ਨਾਲ ਨਹੀਂ ਜਾਣਾ ਸਿੱਖੀ ਨਾਲ ਜਾਊਗੀ ਅੱਜ ਕੇ ਆਖੋ ਸਤ ਤਾਂ ਹੀ ਅਰਦਾਸ ਹੋ ਰਹੀ ਹੈ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਇਹਨੂੰ ਅਸੀਂ ਆਸ ਵਿੱਚ ਪੈ ਗਏ ਗੱਲੇ ਨੀ ਕਰਨੀ ਸਿੱਖੀ ਇਹ ਹੋਰ ਗੱਲਾਂ ਕਰਨਗੇ ਐਤਕੀ ਐਮ ਪੀ ਦਾ ਟਿਕਟ ਪਤਾ ਨੀ ਕਿਹਨੂੰ ਮਿਲੂਗਾ ਆ ਰਹੇ ਤੂੰ ਗੁਰਦੁਆਰੇ ਬਣਾ ਰਿਹਾ ਐਮ ਐਲ ਏ ਸਤਨਾਮ ਐਤਕੀ ਮੇਅਰ ਕੌਣ ਬਣੂਗਾ ਨਹੀਂ ਔਰਤ ਨੂੰ ਦੱਸੋ ਤੂੰ ਆਪਣੀ ਬਣਨ ਦੀ ਗੱਲ ਕਰ ਮੈਂ ਗੁਰੂ ਦੇ ਚਰਨਾਂ ਵਿੱਚ ਕੁਝ ਬਣ ਸਕਾਂ ਉਹਦੀ ਨਜ਼ਰ ਵਿੱਚ ਆ ਜਾਊ ਸਤਿਗੁਰ ਕਹਿੰਦੇ ਨਾਮ ਜਪਦਾ ਹੁਣੇ ਕਹਿੰਦਾ ਜੀ ਨਹੀਂ ਸਿੱਧ ਸੈਨ ਸਤਿਗੁਰ ਕਹਿੰਦੇ ਕਿਉਂ ਨਹੀਂ ਜਪਦਾ ਕਹਿੰਦਾ ਰੋੜੇ ਨੀ ਸੂਰਜ ਪ੍ਰਕਾਸ਼ ਬੋਲ ਰਹੇ ਤੁਹਾਡੇ ਸਾਹਮਣੇ ਕਿਉਂ ਨੀ ਲੋੜ ਕਹਿੰਦਾ ਮਹਾਰਾਜ ਮੈਨੂੰ ਕਾਹਨੂੰ ਪੁੱਛਦੇ ਤੁਹਾਡੇ ਸਾਹਮਣੇ ਹਾਥੀ ਘੋੜੇ ਦਾਨ ਹੋ ਰਹੇ ਨੇ ਹਜ਼ਾਰਾਂ ਲੋਕ ਲੰਗਰ ਛਕ ਰਹੇ ਨੇ ਤੇ ਮੈਨੂੰ ਦਾਨ ਨਾਮ ਜਪਣ ਦੀ ਕੀ ਲੋੜ ਹੈ ਐਡਾ ਵੱਡਾ ਦਾਨੀ ਆਜ ਪੂਰਨਮਾਸ਼ੀ ਨੂੰ ਮੈਂ ਜੱਗ ਕਰਦੇ ਇਹ ਤਾਂ ਉਹ ਨਾਮ ਜਪਣ ਜਿਹੜਾ ਕੁਛ ਦੇ ਨਹੀਂ ਸਕਦੇ ਦਾਨ ਨਹੀਂ ਕਰ ਸਕਦੇ ਆ ਵੇਖੋ ਜਾ ਸਤਿਗੁਰ ਕਹਿੰਦੇ ਦਾਨ ਦਾ ਮਹਾਤਮ ਹੈ ਪਰ ਨਾਮ ਬਿਨਾਂ ਕਿਸੇ ਕੰਮ ਨਹੀਂ ਇਹ ਵੀ ਇੱਕ ਘੁੰਡੀ ਹੈ ਗੁਰਮਤ ਦੀ ਨਾਲ ਲੈ ਜਾਓ ਗੁਰੂ ਨਾਨਕ ਸਾਹਿਬ ਦੀ ਅਮਰ ਕਥਾ ਵਿੱਚੋਂ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਠ ਆਊਗਾ ਨਾਮ ਦਾਨ ਮੈਨੂੰ ਇੱਕ ਵਾਰ ਪੜ੍ਹ ਕੇ ਦਿਖਾਇਓ ਜਿੱਥੇ ਦਾਨ ਮੂਹਰੇ ਲਿਖਿਆ ਹੋਵੇ ਤੇ ਨਾਮ ਬਾਅਦ ਚ ਲਿਖਿਆ ਜਦ ਵੀ ਪਾਠ ਆਊਗਾ ਨਾਮ ਦਾਨ ਦਾਨ ਨਾਮ ਨਹੀਂ ਆਊਗਾ ਪਹਿਲਾਂ ਨਾਮ ਫਿਰ ਦਾਨ ਸਾਡਾ ਸੁਭਾਅ ਬਣ ਗਏ ਨਾਲੇ ਮੈਂ ਲੰਗਰ ਕਰਾਵਾਂ $1100 ਗੁਰਦੁਆਰੇ ਨੂੰ ਥਮਾ ਰਿਚ ਮੈਂਡਿਆ ਰਮਾਲਾ ਚੜਾਵਾਂ ਤੇ ਨਾਲੇ ਮੈਂ ਜਪਜੀ ਸਾਹਿਬ ਵੀ ਪੜ੍ਹਾਂ ਲੋਕਾਂ ਦੀ ਮੈਨੂੰ ਕੀ ਲੋੜ ਪਈ ਹੈ 11,000 ਦੇ ਤਾਂ ਹੁਣ ਜਪਜੀ ਸਾਹਿਬ ਦੀ ਕੀ ਲੋੜ ਹੈ ਸਤਿਗੁਰ ਕਹਿੰਦੇ ਤੇਰੇ ਦਾਨ ਕਿਸੇ ਕੰਮ ਨੀ ਨਾਮ ਤੋਂ ਕਹਿੰਦਾ ਮਹਾਰਾਜ ਵੇਦ ਪੁਰਾਣਾ ਵਿੱਚ ਇੰਨਾ ਮਹਾਤਮ ਲਿਖਿਆ ਦਾਨ ਦਾ ਇੱਥੇ ਨੁਕਤਾ ਚੀਨੀ ਨਾ ਸਮਝਿਓ ਸਿਮਰਤੀ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਮਦਾਨ ਕਰ ਲੋ ਪੁੰਨ ਨਹੀਂ ਕਰੋ ਪਾਪ ਇਸੇ ਗੱਲ ਤੇ ਵੇਦ ਪੁਰਾਣ ਖੜੇ ਨੇ ਸਤਿਗੁਰ ਕਹਿੰਦੇ ਨਾਮ ਜ਼ਰੂਰੀ ਕਹਿੰਦਾ ਮਹਾਰਾਜ ਦਾਨ ਕਿਉਂਕਿ ਪੰਡਿਤਾਂ ਦੀ ਕਥਾ ਸੁਣਦਾ ਸੀ ਨਿਤ ਸਾਡਾ ਕੰਮ ਵੀ ਉਹ ਗੁੱਸੇ ਨਾ ਕਰਿਓ ਇਹੀ ਹੈ ਅਸੀਂ ਉਹੀ ਧਾਰਨਾ ਪੜ੍ਹਨੀ ਹੈ ਉਹੀ ਕਹਾਣੀਆਂ ਤੁਹਾਨੂੰ ਸੁਣਾਉਣੀਆਂ ਜਿਹਨੂੰ ਸੁਣ ਕੇ ਤੁਸੀਂ ਘਰ ਲੈ ਜਾਓ ਸਾਨੂੰ ਕੋਈ ਸਤਨਾਮ ਸਾਡੀ ਫੋਟੋ ਆਪਣੇ ਘਰ ਟੰਗ ਲਾ ਇੱਥੇ ਤੱਕ ਵਿਗਾੜ ਹੋਇਆ ਸਿੱਖੀ ਚ ਗੁਰਸਿੱਖ ਪਿਆ ਨਹੀਂ ਸਤਿਗੁਰ ਨਾਨਕ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਨਹੀਂ ਬਹੁਤ ਚੀਜ਼ਾਂ ਉੱਚੀਆਂ ਲਿਖੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਬੋਲਣਾ ਤੁਹਾਨੂੰ ਬੇਨਤੀ ਕਰਾਂ ਸੱਚ ਤੋਂ ਉੱਪਰ ਪਤਾ ਕੀ ਚੀਜ਼ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਤੋਂ ਵੀ ਉੱਪਰ ऊपर सच आचार, तेरा करैक्टर तेरा जीवन सच तो भी उचा है। की होया सच बोलदे तेरे जीवन विच गिरावट है, करैक्टर तेरा ठीक नहीं है, सच की करूंगा उसे। ऊपर सच आचार जीवन, जिथे जीवन उचे है कुछ करन दी लोड़े नहीं। क्यों ऊंचा जीवन करन खातर ता सब कुछ करी दे अजखे अखो सा। जीवन ऊंचा सुचा हो जावे, बाणी पढ़नी है, इशनान करने है, तीर्थां ते जाने, भांडे मांजने है, जदे ऊंचा है तो फिर किस कम दी लोड़ रहेगी। कर्म खत्म हो गया तो प्रेमियो सतगुर कहने ते मोहर लाती। पंचम पातशाह जी ने सुखमनी साहब विच पढ़ते हो नित, दान ऊंचा, स्नान ऊंचा, ज्ञान ऊंचा, ध्यान ऊंचा, किसी गरीब की सहायता करनी ऊंची, सेवा ऊंची, सच बोलना ऊंचा, किनिया चीजा ने। पर मोहर तो एको जगह लगी है, किड़ी वड़ी फाइल तैयार हो जाए जब तक हेठ मोहर ना लगे तो वह कागजे होने। हजार डालर का नोट कागज है जे उहदे उत्ते गवर्नमेंट की मोहर नहीं है। मोहर किथे लगी है? सारे कर्मां धर्मां तो बाद मेरे गुरु अर्जन देव जी सुखमनी साहब जी, सब ते ऊंचा प्रभ का सिमरन, सब ते ऊंचा प्रभ का सिमरन, सब प्यारियो, सब ते ऊंचा प्रभ का सिम, सब ते ऊंचा प्रभ का सिमरन, सब रब का सिमरन सब ते मोहर ला। वारा ते वधीक पढ़ो, हर का नाव अत बड ऊंचा, ऊंची हूं ऊंचा होई, अपड़ कोई न सकई जे सौ लोचे। सब दे अर्थ की करने प्रेमियो, जिन्हें होर कर्म धर्म ने, उन्हें सारिया तो ऊंचे नाम तुल किछ अवर ना होए। अस दान, गज दान, सेजा नारी भूम दान, ऐसो दान नित नित कीजे, राम नाम सर तउ ना पूजे। एक कैड़ी जी तुक भी सुनोगे नाम दी, सतगुर पातशाह ने जिथे निरमाई वरती है, निरमाई भी सिरे है, कलाई वरती वह भी सिरे। सतगुर कहते नाम संग मन प्रीत ना लावे, कोट कर्म कर तो कर लोगे करोड़ कर्म, दस भी हो जाए तेरे करोड़ कर्म भी दान पुन करी जा, जे सिमरन नहीं है नरका नु जावेगा। राम कोट कर्म कर तो नरक जावे, एक वाहिगुरु दे नाम तो। हर का नाम जिन मन ना आराधा, चोर की न्याई जमपुर। गुरसिख प्यारे कहंदे नाम नहीं जपदा मनिया नहीं। सतगुर कहंदे इदा कर, कागज कलम दुआत मंगा, मंगा ली सेवक भेजे। सतगुर कहंदे अपने हाथ च पढ़ ते इथों भी चीज लिखाउणी है। सिद्ध सैन मैं बेनती कर रहे, गुरु नानक दे निशी निर्गुण निरंकार शब्द कलम कागज फड़ के बैठ गया। सतगुरु कहते लिख सिफर, जीरो शून्य लिख दती, कहते एक बराबर होर लिख, लिख दती, तीजी होर लिख, चौथी होर लिख, पंजवी होर लिख, पांच सिफर लिखातियां लैन बिच। धन गुरु नानक साहब का वे ऑफ कन्विंसिंग समझाने का तरीका मैं कदे बेनती करूंगा और रहा नहीं हूं साढ़े को साडे को डांगे है अज के अको सतनाम और बटिया बुटिया सब गई बस जेड़ा मिल गया हट जा नहीं तेन सोध दूंगा। ले दसो एक और शब्द वरत दे सिख हट जा नहीं तेरा भोग पा दूंगा। ले दसो भी आरंभ तो करना है आरंभ कर दे नहीं भोगे पाई जाने सारा दिन बस किधर तुर पे कुछ समझाने का तरीका। पांच सिफर लिखा दतिया सतगुरु कहते राजे पढ़ के सुना की बने पढ़े लिखे बैठे हो तुम कहते पढ़ की बने राजे कहते बने तो कख भी नहीं हूँ सिफर चाहे हजार लिख लो की वैल्यू वो दी। वो कहते तू लिखिया है तेरे हाथ बिच है तू कहना कुछ ना जी कहना कुछ भी बने पांच सौ लिखा लो। सतगुरु कहते हूं ऐ कर एक कर लिख एक महाराज कहते पढ़ कहना जी एक कहते एक सिफर नाल लिखो जद नाल लिखी सतगुर कहते पढ़ के सुना कहता जी दस भाई तू तो कहता सिफर की कीमत नहीं ये नाल लग गई तो दस बन गए अखो सतनाम सिफर तो वही है ना। एक होर लिखी कहता सौ एक होर लिखी हजार देखो उसे तो कहानी गल बाबे नानक का तरीका सी जेड़ी गल किसे नु कहनी आप नहीं सी कहने वो समझाउंदे ऐदा सी उही कहन लग जांदा सी। समा नहीं तुहानू प्रमाण दवांगे ते प्रेमियो कहिंदे हुण क्यों हजार कहने हुण क्यों दस कहने कहिंदा महाराज सिफरां दी कीमत नहीं एके नाल जुड़ गिया कीमत तां होई एका कट लो इन्हें फिर कीमत नहीं कहते इतो ही समझ ले। एक वाहिगुरु दे नाम तो बिना जिन्हें दान पुन कर दे तेरे नौ दिया सिफरा लिखो रही सिफरा नोट करे बाबे नानक दे बचन जब तक नाम दा एका नहीं नाल आएगा ओदी कीमत नहीं बन जे एक नाम लग जू तेरा एक दान दस गुणा बन जू दो दान सौ गुणे बन जाएंगे हजार गुणे बन जाएंगे पर जे नाम ना नाल होया सिफरां नू की चक्की फिरेगा। सुखमनी साहब दी होर चुग छोड़ो गोबिंद भजन बिन बिरथे किनू लिखे भई है सब बहुत वचन टोटल टी है जिन्हें कर्म धर्म करने हर के नाम बिना झूठे सगल पसारे सारा पसारा जिन्ना डंबर असी करी फिर दे जिउ किरपन के निरार्थ दाम सतगुर कहते सिफरां लिखोणगियां दरगाह विच किरपन कंजूस देखो ही होने जे मैं थानू तो नहीं कहता जे थोड़े की लोड़ है ਹੁਣ ਤੁਸੀਂ ਦੇਖੇ ਤਾਂ ਹੋਣੇ ਹੈ ਅੱਜ ਕੇ ਅਖੋ ਸਤਨਾਮ ਕੰਜੂਸ ਪਿੰਡ ਪਿੰਡ ਹੁੰਦੇ ਹੈ ਘਰਾਂ 'ਚ ਵੀ ਹੁੰਦੇ ਉਹਦੀ ਉਦਾਹਰਣ ਇਹ ਹੈ ਵੀ ਪੰਜਾਬ 'ਚ ਕੋਈ ਲੋਭੀ ਕੰਜੂਸ ਬੰਦਾ ਹੈ ਉਹਦਾ 2.5 ਲੱਖ ਰੁਪਈਆ ਪੰਜਾਬ ਸਿੰਧ ਬੈਂਕ 'ਚ ਪਿਆ ਹੈ ਸਟੇਟ ਬੈਂਕ ਆਫ ਇੰਡੀਆ 'ਚ ਪਿਆ ਹੈ ਕਾਪੀ ਉਹਦੇ ਨਾਂ ਹੈ ਮਾਲਕ ਉਹ ਹੈ ਜੇਠ ਹਾੜ ਦੇ ਮਹੀਨੇ ਗਰਮੀ ਚੋ ਚੋ ਕੇ ਬਿਸਤਰੇ ਵਿੱਚੋਂ ਬਦਬੂ ਮਾਰਨ ਲੱਗ ਜੂਗੀ 700 ਦਾ ਪੱਖਾ ਨਹੀਂ ਖਰੀਦੂਗਾ। ਸਰਦੀਆਂ ਦੇ ਵਿੱਚ ਗੋਡੇ ਸੁੰਨ ਹੋ ਕੇ ਕੰਨਾਂ ਨਾਲ ਲਾ ਲੂਗਾ ਕੰਬਲ ਨਹੀਂ ਖਰੀਦੂਗਾ। ਇਹ ਹਾਲ ਆਪਣੇ ਮਿਸਾਲ ਹੈ ਉਹਦੇ ਨੌ ਵਰਤ ਨਹੀਂ ਸਕਦਾ ਮਨ ਕੋਈ ਹੈ ਜਿਉ ਕਿਰਪਨ ਕੇ ਨਿਰਾਰਥ ਦਾਮ ਮਾਲਕ ਕੋਈ ਹੈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਿੱਖੋ ਜਿੰਨੇ ਕੰਮ ਕਰਦੇ ਹੋ ਤੁਹਾਡੇ ਨਾਂ ਲੀਕ ਹੋ ਜਾਣਗੇ, ਉਹਨਾਂ ਤੋਂ ਸੁੱਖ ਨਹੀਂ ਲੈ ਸਕੋਗੇ। ਅੱਜ ਕੇ ਆਖੋ ਸਤਿਨਾਮ। ਇਸੇ ਕਰਕੇ ਜਿੱਥੇ ਸਿੱਖ ਨੂੰ ਦਾਨ ਉੱਥੇ ਪਹਿਲਾਂ ਨਾਮ, ਨਾਮ ਦਾਨ ਇਸ਼ਨਾਨ। ਨਾਮ ਜਪੇਗਾ ਪਰਮਾਤਮਾ ਵੱਲ ਮੁੱਖ ਹੋਊਗਾ, ਦਾਨ ਕਰੇਗਾ ਸੰਸਾਰ ਵੱਲ ਮੁੱਖ ਹੋਵੇਗਾ, ਤੇ ਇਸ਼ਨਾਨ ਕਰੇਗਾ ਆਪਣੇ ਵੱਲ ਮੁੱਖ ਹੋਵੇਗਾ, ਆਪਣੀ ਸੋਝੀ। ਇਹ ਸਭ ਨਿਰਾਰਥ ਨੇ ਚਰਨਾਂ ਤੇ ਟਿਕ। ਕਿਰਪਾ ਕਰੋ ਮੈਨੂੰ ਹੁਣ ਨਾਮ ਬਖਸ਼ੋ। ਗੁਰੂ ਨੇ ਨੀ ਕਿਹਾ ਲੈ ਲੈ, ਕਹਾ ਲਿਆ ਉੱਥੋਂ, ਇਹੀ ਤਾਂ ਤਰੀਕਾ ਹੈ। ਇੱਥੇ ਤਾਂ ਅੰਬਰ ਛਕਾਉਣ ਵੇਲੇ ਵੀ ਕਹਿੰਦੇ, ਤੂੰ ਅੰਬਰ ਦੀ ਸ਼ਕਲ ਹੈ, ਤੈਨੂੰ ਕਸ਼ਹਿਰਾ ਫ੍ਰੀ ਦਵਾਂਗੇ, ਤੈਨੂੰ 25 ਸੱਟਣ ਦਾ ਕੰਘਾ ਦਵਾਂਗੇ। ਅਗਰ ਗਰੀਬ ਹੈ ਉਹਦੀ ਫਾਈਨੈਂਸ਼ਲੀ ਇਮਦਾਦ ਕਰੋ, ਪਰ ਲੋਭ ਦੇ ਕੇ ਕਿਸੇ ਨੂੰ ਧਰਮੀ ਨਾ ਬਣਾਓ। ਲੋਭ ਤੇ ਧਰਮ ਦਾ ਮਤਲਬ ਕੀ ਹੈ? ਲੋਭ ਪਾਪ ਦਾ ਮੂਲ ਹੈ। ਧਰਮ ਦੇ ਆ ਰੱਖਦੇ ਨੇ 25 ਪੈਸੇ ਦਾ ਕੰਘਾ, ਉਹ ਸੋਚੋ ਤਾਂ ਸਹੀ ਤੁਹਾਨੂੰ ਅੰਮ੍ਰਿਤ ਦਿੱਤਾ ਕਿਵੇਂ ਹੈ। ਮਾਝਾ ਵਾਲੇ ਕਹਿੰਦੇ ਸਿਰ ਵਢਾਓ ਜੇ ਅੰਮ੍ਰਿਤ ਦੇ ਲੈਣਾ। ਫਿਰ ਦਿਆ ਸਿੰਘ ਜੀ ਨੂੰ ਕਹਿੰਦੇ ਮੈਨੂੰ ਵੀ ਚੁਕਾ ਦੇ। ਦਿਆ ਸਿੰਘ ਕਹਿੰਦਾ ਹੁਣ ਆਪਣੀ ਵਾਰੀ ਹੱਥ ਬੰਨ ਕੇ ਅੰਮ੍ਰਿਤ ਮੰਗਦਾ, ਸਾਡੇ ਸਿਰ ਵੱਢੇ ਤੇ ਤੈਨੂੰ ਹੱਥ ਬੰਨੇ ਤੇ ਹੀ ਪਿਲਾ ਦਈਏ। ਮਾਝਾ ਵਾਲੇ ਕਹਿੰਦੇ ਦਿਆ ਸਿੰਘ ਚੁਕਾ ਦੇ, ਤੁਸੀਂ ਕੱਲੇ ਕੱਲੇ ਨੇ ਇੱਕ ਦਿੱਤਾ, ਮੈਂ ਕੱਲਾ 7 ਦਊਂਗਾ। ਅੰਮ੍ਰਿਤ ਛਕਾਓ, ਅਬਲਾਖੀ ਨੂੰ ਛਕਾਓ। ਅੱਜ ਆਪਣਾ ਸਬਜੈਕਟ ਨਹੀਂ ਹੈ, ਸਿੱਖਇਜ਼ਮ ਪੰਚ ਖਾਲਸਾ ਕੁਆਂਟਿਟੀ ਤੇ ਨਹੀਂ ਖੜਾ, ਇਹ ਕੁਆਲਿਟੀ ਤੇ ਖੜਾ ਹੈ। ਅੱਜ ਕੇ ਆਖੋ ਸਤਿਨਾਮ। ਸਿੱਖੀ ਵਿੱਚ ਕੁਆਲਿਟੀ ਚਾਹੀਦੀ ਹੈ, ਕੁਆਂਟਿਟੀ ਨਹੀਂ ਚਾਹੀਦੀ। ਕੋਈ ਮੈਜੋਰਟੀ ਦੀ ਲੋੜ ਨਹੀਂ ਇੱਥੇ, ਕਿਉਂ? ਮੈਜੋਰਟੀ ਦਾਲ ਵਿੱਚ ਫੂਲ ਸੀ। ਬਹੁ ਗਿਣਤੀ ਜਿੱਥੇ ਵੀ ਹੋਵੇਗੀ ਮੂਰਖਾਂ ਦੀ ਹੋਵੇਗੀ, ਤੇ ਤੁਹਾਡੀ ਜ਼ਬਾਨ ਹੈ ਅੰਗਰੇਜ਼ੀ, ਮੰਨਣੀ ਪਊਗੀ ਤੁਹਾਨੂੰ। ਮੈਜੋਰਟੀ ਦਾਲ ਵਿੱਚ ਫੂਲ, ਭੀੜ ਸ਼ਬਦ ਜਾਣਦੇ ਤੁਸੀਂ ਕਿੱਥੋਂ ਬਣਿਆ? ਭੀੜ ਗ੍ਰਾਮਰ ਪੜ੍ਹੋ, 5 ਸਾਲ ਮੈਂ ਚਿੱਤਰ ਖਾਧੇ ਗ੍ਰਾਮਰ ਪੜ੍ਹਨ ਖਾਤਰ। ਭੀੜ ਸ਼ਬਦ ਭੇੜ ਤੋਂ ਬਣੇ, ਭੇੜ ਭੀੜ ਗ੍ਰਾਮੈਟੀਕਲੀ ਹੁਣੀ ਮੰਨ ਜਾਣਾ ਤੁਸੀਂ। ਭੀੜ ਭੇਡਾਂ ਦੀ ਹੁੰਦੀ ਹੈ, ਸ਼ੇਰਾਂ ਦੀ ਨਹੀਂ ਹੁੰਦੀ। ਸਤਨਾਮ। ਭੀੜ ਮੂਰਖਾਂ ਦੀ ਹੋ ਸਕਦੀ ਹੈ, ਗਿਆਨੀਆਂ ਦੀ ਨਹੀਂ ਹੋ ਸਕਦੀ। ਭੀੜ ਭੇੜ ਤੁਹਾਨੂੰ ਭੀੜ ਨਾਲ ਬਹੁਤ ਪਿਆਰ ਹੈ, ਬਹੁਤ ਪਿਆਰ। ਮੁੰਡਾ ਜੰਮੇ ਵਿਹੜੇ ਚ ਭੀੜ ਹੋਵੇ, ਮੁੰਡੇ ਦੇ ਮੰਗਣੇ ਨੂੰ ਭੀੜ ਹੋਵੇ, ਵਿਆਹ ਨੂੰ ਵੀ ਭੀੜ ਹੋਵੇ, ਗੁੱਸਾ ਨਾ ਕਰਿਓ। ਇੱਥੇ ਤੱਕ ਤਾਂ ਕਰ ਵੀ ਲਏ ਕਰੋ ਚੱਲ। ਕਹਿੰਦੇ ਜਿੱਦਣ ਮੈਨੂੰ ਚੱਕੀ ਜਾਣ ਉਦਣ ਵੀ ਭੀੜ ਹੋਵੇ, ਵੀ ਹੁਣ ਛੁਆਰਾ ਪਾਉਣਾ ਤੇ ਹੁਣ ਲੱਡੂ ਦੇਣਗੇ ਲਾਲ ਚਾਲ। ਕਿੰਨੇ ਭੀੜ ਨਾਲ ਜੁੜ ਕੇ, ਜਿੱਦਣ ਚੱਕੀ ਜਾਣ ਉਦਣ ਵੀ ਭੀੜ ਹੋਵੇ। ਵਾਹ ਸਿੱਖੋ, ਇੱਥੇ ਗੁਰੂ ਸਿੱਖੀ ਵਿੱਚ ਭੀੜ ਦੀ ਲੋੜ ਨਹੀਂ। ਇੱਥੇ ਸਵਾ ਲਾਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾ, ਅਸੀਂ ਭੀੜ ਪਿੱਛੇ ਜੁੜ ਗਏ। ਗੁਰਸਿੱਖ ਪਿਆਰੇ ਗੁਰੂ ਨਾਨਕ ਕਹਿੰਦੇ ਨਹੀਂ ਸੀ ਕਦੇ ਵੀ, ਮੈਂ ਫੇਰ ਬਚਨ ਕਰੂੰਗਾ, ਸਮਾਂ ਹੋ ਗਿਆ। ਜੋ ਗੁਰੂ ਨਾਨਕ ਨੇ ਕਹਿਣਾ ਕਹਾ ਲੈਂਦੇ ਸੀ ਉਦੋਂ। ਇਹੀ ਤਰੀਕਾ ਹੈ ਪ੍ਰਚਾਰ, ਬਖਸ਼ੋ ਮੈਨੂੰ ਨਾ। ਕਹਿੰਦੇ ਇੱਕ ਸ਼ਰਤ ਤੇ ਦਵਾਂਗੇ, ਤੈਨੂੰ ਨਾਮ ਤਾਂ ਦਵਾਂਗੇ ਜੇ ਗਾਹਾਂ ਹੋਰਾਂ ਨੂੰ ਜਪਾਵੇਂਗਾ। ਆਖੋ ਸਤ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾ। ਗੁਰਸਿੱਖ ਪਿਆਰੇ ਉਹ ਬਖਸ਼ਿਸ਼ ਕੀਤੀ, ਇਤਿਹਾਸਿਕ ਗੱਲ ਨੋਟ ਕਰੇ, ਉਹਨੂੰ ਮੰਜੀ ਦਿੱਤੀ, ਸਾਰੇ ਸਿੱਧ ਸੱਖਰ ਦੀ ਮੰਜੀ ਗੱਦੀ ਸਿੱਖੀ ਦੇ ਪ੍ਰਚਾਰ ਦੀ। ਅੱਜ ਜਿੰਨੇ ਸਿੱਧ ਸਿੱਖ ਹਨ, ਰਾਜੇ ਸਿੱਧ ਸੈਨ ਦੇ ਪ੍ਰਚਾਰ ਦਾ ਫਲ ਹੈ। ਰਾਜਾ ਹੁੰਦੇ ਹੋਏ ਪ੍ਰਚਾਰ ਕੀਤਾ। ਤੁਹਾਡੇ ਜਦੋਂ ਕੋਈ ਸਰਪੰਚ ਬਣ ਜਾਵੇ, ਜਪਜੀ ਸਾਹਿਬ ਪੜ੍ਹਨ ਤੋਂ ਹਟ ਜਾਂਦਾ ਹੈ, ਖੁਸ਼ ਪ੍ਰਚਾਰ ਤੇ ਤੁਸੀਂ ਕੀ ਕਰਨਾ। ਰਾਜਾ ਹੋ ਕੇ ਪ੍ਰਚਾਰ ਕੀਤਾ। ਜਦੋਂ ਵਿਦਾ ਹੋਣ ਲੱਗੇ ਮਹਾਰਾਜ ਕਹਿੰਦੇ, ਸਿੱਧ ਸੈਨ ਕਹਿੰਦੇ, ਮਹਾਰਾਜ ਜੀ ਥੋੜੀ ਜਿਹੀ ਸ਼ੰਕ ਹੈ, ਆ ਜੋ ਜਿੱਥੋਂ ਮੈਂ ਆਰੰਭ ਕੀਤਾ ਨਿਰੰਕਾਰ ਦੇ ਨਹੀਂ ਸੀ। ਕਹਿੰਦੇ ਦੱਸ, ਕਹਿੰਦੇ ਤੁਹਾਨੂੰ ਨਿਰੰਕਾਰ ਕਹਿੰਦੇ ਹੈ, ਤੁਹਾਡਾ ਤਾਂ ਦੇਹ ਸਰੀਰ ਦਿਖਦਾ। ਸਿੱਧ ਸੈਨ, ਸਿੱਧ ਦਾ ਰਾਜਾ ਮਹਾਰਾਜ ਕਹਿੰਦੇ, ਆ ਜਾ ਚੱਲੀਏ ਬਾਹਰ ਦੱਸਦੇ। ਥੋੜੀ ਜਿਹੀ ਦੂਰ ਜਾ ਕੇ ਨਾ ਸਤਿਗੁਰ ਕਹਿੰਦੇ, ਰਾਜਿਆ ਸਾਡੇ ਆਸਣ ਹੈ ਤੇ ਸਾਡਾ ਕਮਰ ਕਸਾ ਰਹਿ ਗਿਆ। ਕਮਰ ਕਸੇ ਲਾਉਂਦੇ ਹੁੰਦੇ ਅੱਗੇ, ਬਹੁਤ ਜ਼ਰੂਰੀ ਹੈ। ਲੈਲਪੁਰ ਦੇ ਆਪਣੇ ਬਾਰੀਏ ਜਿੰਨੇ ਆਏ ਨੇ, ਚਾਦਰਾਂ ਨੂੰ ਚਾਦਰੇ ਲਾ ਕੇ ਗੱਠ ਦਿੰਦੇ ਹੈ। ਬੜੇ ਪੁਰਾਣੇ ਪੁਰਾਤਨ ਸਿੰਘ ਕਛਹਿਰੇ ਦੇ ਨਾਲੇ ਦੇ ਦੋ ਦੋ ਗੇੜੇ ਦੇ ਕੇ ਗੱਠ ਦਿੰਦੇ ਸੀ। ਤੁਹਾਡੇ ਅੰਗਰੇਜ਼ ਬੈਲਟ ਲਾਉਂਦੇ ਨੇ ਸਰਵਾਈਕਲ ਨੂੰ ਸਿੱਧਾ ਰੱਖਣ ਵਾਸਤੇ। ਅੱਜ ਕੇ ਆਖੋ ਸਭ ਛੱਡ ਦਿੱਤੀ ਉਹ ਗੱਲਾਂ ਸੀ। ਪ੍ਰੇਮੀਓ, ਕਟਾਈ ਦਾ ਕੋਈ ਮਤਲਬ ਹੈ, ਫੈਸ਼ਨ ਬਣਾ ਲਿਆ ਆਪਾਂ ਨੇ। ਸਤਿਗੁਰ ਪਾਤਸ਼ਾਹ ਕਹਿੰਦੇ, ਸਾਡਾ ਕਮਰ ਕਸਾ ਰਹਿ ਗਿਆ। ਉਹਨੇ ਨੌਕਰ ਭੇਜਿਆ, ਕਹਿੰਦਾ ਦਿਓ ਚੱਕ ਕੇ ਲਿਆ। ਰਾਜਾ ਸੀ, ਆ ਗਿਆ। ਸਤਿਗੁਰ ਕਹਿੰਦੇ, ਰਾਜੇ ਆਪਣੇ ਹੱਥ ਵਿੱਚ ਫੜ ਸਾਡਾ ਭਰਮ ਕਮਰ ਕਸਾ। ਫੜ ਲਿਆ, ਕਹਿੰਦੇ ਸਾਡੇ ਲੱਕ ਦੇ ਆਲੇ ਦੁਆਲੇ ਬੰਨ ਕੇ ਗੱਠ ਦੇ ਦੇ। ਜਦ ਉਹਨੇ ਕਮਰ ਪਾਇਆ ਨਾ, ਪਰਨਾ ਤੇ ਗੱਠ ਦੇ ਕੇ ਦੋਏ ਲੜ ਖਿੱਚੇ, ਸਰੀਰ ਵਿੱਚ ਆਇਆ ਹੀ ਨੀ, ਗੱਠ ਦੇ ਹੋ ਗਈ। ਅਜਿਹੇ ਆਖੋ ਸਾਧ ਖੜਾ ਵੇਖੇ, ਉਹ ਸਤਿਗੁਰ ਕਹਿੰਦੇ ਫੇਰ ਪਾ, ਫੇਰ ਪਾ ਕੇ ਤਿੰਨ ਵਾਰ ਚਰਨ ਫੜ ਲਏ। ਕਹਿੰਦੇ ਮਹਾਰਾਜ ਕੀ ਖੇਡ ਵਰਤਾਈ ਹੈ, ਖੜੇ ਦਿਖਦੇ ਹੋ, ਪਰਨੇ ਚ ਆਉਂਦੇ ਨੀ। ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ ਵੀ ਸਰੀਰ ਹੈ ਕਿ ਅਸੀਂ ਨਿਰੰਕਾਰ ਹੈ। ਅਜਿਹੇ ਆਖੋ ਸਾਧ ਇੱਥੋਂ ਬਚਨ ਇੱਕ ਦੋ ਮਿਸਾਲਾਂ, ਕੱਲ ਨੂੰ ਤਾਂ ਮਹਾਰਾਜ ਕਿਰਪਾ ਕਰਨਗੇ, ਸਭ ਤੁਹਾਡੀ ਬਖਸ਼ਿਸ਼ ਹੈ ਜੋ 15 ਦਿਨ ਤੁਹਾਡੇ ਚਰਨਾਂ ਵਿੱਚ ਦਾਸ ਨੇ ਸੇਵਾ ਕਰਨੀ ਹੈ ਨਾ, ਉਹ 15 ਦਿਨ ਦੀ ਉਹ ਇੱਕ ਭੇਟਾ ਤੁਹਾਨੂੰ ਗੁਰੂ ਨਾਨਕ ਵੱਲੋਂ ਕੱਲ ਦੇ ਦੀਵਾਨ ਵਿੱਚ, ਬਸ ਗੁਰਪੁਰਬ ਸਫਲ ਹੋ ਜਾਊ। ਉਹ ਭੇਟਾ ਤੁਹਾਡੇ ਅੱਗੇ ਭੇਟ ਕਰਨੀ ਹੈ ਗੁਰੂ ਨਾਨਕ ਦੀ ਕੱਲ ਨੂੰ ਪ੍ਰਕਾਸ਼ ਦਿਹਾੜੇ। ਸ਼ਹਿਰੀ ਸਿੰਘਤ ਨੂੰ ਬੇਨਤੀ ਹੈ, ਅੰਮ੍ਰਿਤ ਵੇਲੇ ਉੱਠਿਓ, 5-5 ਜਪਜੀ ਸਾਹਿਬ ਦੇ ਪਾਠ ਕਰਿਓ, ਘਰਾਂ ਚ ਬੀਬੀਓ। ਇੱਕ ਨੀ ਕਰਨਾ, ਕੱਲ ਨੂੰ 5 ਜਪਜੀ ਸਾਹਿਬ ਦੇ ਮਨ ਚਾਹੋ ਪਿਆ ਪ੍ਰਭ ਆਗਮ। ਮਾਨ ਖੁਸ਼ੀਆਂ ਦਾ ਦਿਨ ਹੈ, ਵੱਧ ਤੋਂ ਵੱਧ ਲੰਗਰਾਂ ਵਿੱਚ ਸੇਵਾ ਕਰੋ, ਕਥਾ ਕੀਰਤਨ ਸੁਣੋ, ਇਹੀ ਗੁਰਪੁਰਬ ਮਨਾਉਣ ਦੇ ਸਾਨੂੰ ਪੜਦੇ। ਬਹੁਤ ਧੰਨਵਾਦ, ਬੜੇ ਪਿਆਰ ਸਤਿਕਾਰ ਦੇ ਨਾਲ ਬੇਨਤੀਆਂ ਸੁਣਦੇ ਹੋ। ਇੱਕ ਹੋਰ ਵੀ ਤੁਹਾਡਾ ਧੰਨਵਾਦ ਹੈ, ਤੁਸੀਂ ਮੈਨੂੰ ਫਤਿਹ ਬੁਲਾਉਣ ਤੇ ਪਹਿਲਾਂ ਹੀ ਉੱਠ ਕੇ ਤੁਰ ਪੈਂਦੇ ਹੋ, ਇਹ ਵੀ ਤੁਹਾਡਾ ਧੰਨਵਾਦ ਹੈ, ਤੁਸੀਂ ਫਤਿਹ ਤੇ ਬੁਲਾ ਲੈਣ ਦਿਆ ਕਰੋ। ਬਈ ਇੰਨੀ ਕਾਲੀ ਕਾਲੀ ਪੈ ਗਈ, ਸੋ ਭੁੱਲਾ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਕੱਲ ਦਾ ਸਬਜੈਕਟ ਮੈਂ ਫੇਰ ਤੁਹਾਨੂੰ ਬੇਨਤੀ ਕਰਾਂ, ਬਹੁਤ ਜ਼ਰੂਰੀ ਕੰਪਲਸਰੀ, ਤੁਹਾਡੇ ਚਰਨਾਂ ਵਿੱਚ ਗੁਰੂ ਜੀ ਦੀ ਚਤੁਰ ਛਾਇਆ ਹੇਠ ਭੇਟਾ ਕਰਾਂਗੇ। ਫੁੱਲਾਂ ਤੋਂ ਖਿਮਾ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਿਓ ਵਾਹਿਗੁਰੂ।